दंडौत बंदन अनकवार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे हो। कथा शुरू करन तो पहला मैं कर्ज कर देनी जरूरी समझदा हां। पिछले कुछ दिनों तो तुसी सतगुरु हरगोविंद सच्चे पातशाह जी दे जंग दी कथा नूं सुन रहे हो। जंग करना बहुत ज्यादा औखा है। सतगुरु हरगोविंद सच्चे पातशाह जी ने वड्डा जंग लड़िया जिस नूं ग्रंथाकार भाई संतोख सिंह जी ने बहुत वड्डा बयान भी कीता है। भावे के जंग दी कथा दे विच बहुता कोई रस नहीं हुंदा जेकर मैं कथा करदा हां मैनू भी इन्ना ज्यादा रस नहीं आउंदा। जंग दी कथा दा स्रोतियां नूं भी कोई बहुता रस नहीं मिलदा पर जेकर सतगुरु हरगोविंद सच्चे पातशाह जी ने अते उन्हां दे योधिया ने एडा वड्डा जंग लड़िया शहादतां दी प्राप्ति कीती ते कम से कम सानू कह लेना जां सुन लेना कोई औखा मनना नहीं चाहीदा। भावें कि इस युद्ध दी कथा नूं छड के मैं अगली कथा नूं भी प्रारंभ कर सकदा हां पर मैं इस गल नूं समझदा हां कि जे सिखां ने जंग लड़िया शहीदियां प्राप्त कीतियां इस तों इलावा कवि जी ने जे इन्नी कठिन तपस्या दे नाल इन्नी कठिन साधना दे नाल इस ग्रंथ नूं और इस युद्ध दी कथा नूं बयान कीता है ते कम से कम सानू इन्ना औखा नहीं है कि कथा कर लैणी या कथा नूं सुन लैणा भावें रस आवे भावे ना आवे पर मैं ये गल योग नहीं समझी कि इनू छड के अगे जाया जावे। इस करके एक दो दिनां दे विच ये जिहड़ा समा है जंग दा ये लंघ जावेगा फिर जिहड़ियां अगलियां रसीलियां कथा होर भी ज्यादा ने आउणगियां पर एक दो दिन तक आपां अपने मन नूं उचाट ना करिए ते जो सतगुरु सच्चे पातशाह जी ने जंग कीता है ते जिनू कवि जी ने बयान कीता है उस नूं श्रवण करिए। सतगुरु हरगोविंद सच्चे पातशाह जी दी कथा नूं आप जी श्रवण कर रहे सी इतिहास इत्थों तक पहुंचा है। कवि जी लिखदे ने कि हल्ला करन दे वास्ते अभिमानी जिहड़ा छोटा पुत्र है अब्दुल खान दा ओ आया है। सतगुरु हरगोविंद सच्चे पातशाह जी ने इस गल नूं भली प्रकार जान लिया है कि ओ हल्ला करन दे वास्ते अगे आया है। सतगुरु हरगोविंद सच्चे पातशाह जी ने अपने महान योधे भाई विधि चंद नूं हुक्म कीता है। कल इथों तक कथा पहुंची सी अज इथों अगे मैं प्रारंभ करदा। विधि चंद को हुक्म बखाना एह सन मुख जो टोल महाना। सतगुरु हरगोविंद सच्चे पातशाह जी कहंदे ने हे भाई विधि चंद ए जो सामने तुरकां दा वड्डा टोला आ रहा है सुत नवाब को लागे अभिमानी प्राता मरे ब्रथा बहो मानी। सतगुरु जी कहंदे ने कि इस टोले दे विच ਨਵਾਬ ਦਾ ਛੋਟਾ ਪੁੱਤਰ ਸ਼ਾਮਲ ਹੈ ਜਿਹੜਾ ਕਿ ਬਹੁਤ ਵੱਡਾ ਅਭਿਮਾਨੀ ਹੈ। ਆਪਣੇ ਵੱਡੇ ਭਰਾ ਦੀ ਮੌਤ ਦਾ ਬਹੁਤ ਜ਼ਿਆਦਾ ਉਹਨੇ ਦੁੱਖ ਮੰਨੇ। ਹੇਲਾ ਕਾਲਣ ਕੋ ਅਬ ਚਾਹਤ ਬੀਨ ਸੂਰ ਮੇ ਆਏ ਉਮਾਹਤ। ਸਤਿਗੁਰੂ ਜੀ ਕਹਿੰਦੇ ਨੇ ਵਿਧੀ ਚੰਦ ਹੱਲਾ ਕਰਨ ਦੇ ਵਾਸਤੇ ਆ ਰਹੇ ਨੇ, ਜਿਸ ਨੇ ਬਹੁਤ ਸਾਰੇ ਸੂਰਮੇ ਚੁਣ ਚੁਣ ਕੇ ਇਕੱਠੇ ਕੀਤੇ। ਲਿਹੋਇਆ ਗਾਇਆ ਬਠਾਂਡੇ ਹੋਏ ਤਜੋ ਤੀਰ ਗਨ ਬੀਚ ਪਰੋਏ। ਸਤਿਗੁਰੂ ਜੀ ਕਹਿੰਦੇ ਨੇ ਭਾਈ ਵਿਧੀ ਚੰਦ ਜੀ ਅੱਗੇ ਹੋ ਕੇ ਇਸ ਫੌਜ ਦੇ ਹੱਲੇ ਨੂੰ ਅੱਗੋਂ ਰੋਕਣਾ ਹੈ, ਤਜੋ ਤੀਰ ਗਨ ਬੀਜ ਪਰੋਏ, ਇੰਨੀ ਜ਼ਿਆਦਾ ਤੀਰਾਂ ਦੀ ਵਰਖਾ ਕਰੋ ਕਿ ਸੂਰਮਿਆਂ ਨੂੰ ਤੀਰਾਂ ਦੇ ਵਿੱਚ ਪਰੋ ਦਿਓ। ਸਾਵਧਾਨ ਹੈ ਆਪ ਬਚਾਵੋ, ਲਿਹੋ ਦਲ ਸੰਗ ਅਗਰ ਕੋ ਜਾਵੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਆਪ ਦਾ ਬਚਾਅ ਕਰਨਾ ਹੈ, ਹੁਸ਼ਿਆਰ ਰਹਿਣਾ ਹੈ, ਬਹੁਤੇ ਸਾਰੇ ਦਲ ਨੂੰ ਨਾ ਲੈ ਕੇ ਵਿਧੀ ਚੰਦ ਜੀ ਤੁਸੀਂ ਅੱਗੇ ਵਧੋ। ਵਿਧੀ ਚੰਦ ਹਰ ਖਿਓ ਸੁਣ ਸਾਦਰ ਗਰਜਤ ਬੋਲਿਓ ਵੀਰ ਬਹਾਦਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਧੀ ਚੰਦ ਜੀ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਪ੍ਰਸੰਨ ਹੋਏ ਨੇ, ਖੁਸ਼ ਹੋਏ ਨੇ, ਗਰਜ ਕੇ ਬੋਲਿਆ ਹੈ ਵੀਰ ਬਹਾਦਰ ਵਿਧੀ ਚੰਦ। ਕਹਿੰਦਾ ਮਹਾਰਾਜ ਕਿਆ ਗੀਧੀ ਏਹੂ ਹਤੈ ਸਿਆਲ ਸਮ ਆਵਣ ਦੇਹੂ। ਕਹਿੰਦਾ ਇਹ ਮਹਾਰਾਜ, ਇਹ ਸੱਚੇ ਪਾਤਸ਼ਾਹ, ਇਹ ਕਾਇਰ ਤੁਰਕ ਮੇਰੇ ਅੱਗੇ ਕੀ ਨੇ? ਇਹ ਤੇ ਗਿੱਦੜਾਂ ਵਰਗੇ ਨੇ ਸੱਚੇ ਪਾਤਸ਼ਾਹ, ਸਾਹਮਣੇ ਆਉਣ ਦਿਓ, ਮੈਂ ਮਾਰ ਦਿਆਂਗਾ। ਇਮ ਕਹਿ ਬੜ ਤੋਂ ਸਾ ਬਜਵਾਇਓ ਬਜੀ ਬੰਬ ਉਨ ਜਨ ਗਰ ਜਾਇਓ। ਇਸ ਤਰ੍ਹਾਂ ਕਹਿ ਕੇ ਫਿਰ ਬਹੁਤ ਵੱਡਾ ਨਗਾਰਾ ਖੜਕਾਇਆ ਗਿਆ ਹੈ। ਬਜੀ ਬੰਬ ਉਨ ਜਨ ਗਰ ਜਾਇਓ ਕਹਿਣ ਤੋਂ ਭਾਵ ਹੈ ਕਿ ਮਨ ਨੂੰ ਝੁੱਕ ਕੇ ਬੱਦਲ ਜਿਵੇਂ ਗਰਜਿਆ ਹੈ ਨਾ, ਇਸ ਤਰ੍ਹਾਂ ਵਿਧੀ ਚੰਦ ਗਰਜਿਆ। ਪਾਏ ਹੁਕਮ ਗੁਰ ਕੋ ਤਵ ਚਾਲਾ ਲੈ ਕਰ ਸੰਗ ਸੁਪਟ ਬਿਸਾਲਾ। ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਫਿਰ ਵਿਧੀ ਚੰਦ ਜੀ ਚੱਲ ਪਏ ਨੇ ਆਪਣੇ ਬਹੁਤੇ ਸਾਰੇ ਸ਼ਸਤਰਧਾਰੀ ਯੋਧਿਆਂ ਨੂੰ ਨਾਲ ਲੈ ਕੇ। ਤੁਰਕਣ ਜਾਏ ਸੁਕੀਨ ਬਖਾਨ ਜਹਾਂ ਥਿਰਿਓ ਹੈ ਅਬਦਲ ਖਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਨੇ ਜਾ ਕੇ ਵਰਜਿਆ ਕਰੀਮ ਖਾਨ ਨੂੰ, ਕਿਉਂਕਿ ਅਬਦਲ ਖਾਨ ਨੇ ਆਖਿਆ ਸੀ ਕਿ ਰੋਕੋ ਮੇਰੇ ਲੜਕੇ ਨੂੰ, ਅੱਗੇ ਨਾ ਜਾਵੇ। ਭਾਵੇਂ ਕਿ ਯੁੱਧ ਲੜਨ ਦੇ ਵਾਸਤੇ ਆਪ ਘੱਲਿਆ ਹੈ ਅਬਦਲ ਖਾਨ ਨੇ, ਪਰ ਆਪਣੇ ਵੱਡੇ ਪੁੱਤਰ ਦੀ ਮੌਤ ਨੂੰ ਯਾਦ ਕਰਕੇ ਬਾਅਦ ਦੇ ਵਿੱਚ ਡਰ ਗਿਆ ਹੈ, ਇਸ ਕਰਕੇ ਆਪਣੇ ਲੜਕੇ ਨੂੰ ਸੰਦੇਸ਼ਾ ਘੱਲਿਆ ਅੱਗੇ ਵੱਧ ਕੇ ਨਾ ਲੜੇ, ਜਿਹੜੀ ਪਿੱਛੇ ਸਿੱਖਾਂ ਦੀ ਫੌਜ ਹੈ ਉਹਦੀ ਕਤਲੇਆਮ ਕਰੇ। ਨਹੀਂ ਕਰੀਮ ਬਖਸ਼ਨੇ ਮਾਨਾ ਕਹਿ ਪਹੁੰਚੂ ਗੁਰ ਜਿਸ ਥਾਨਾ। ਪਰ ਉਹਦੀ ਆਖੀ ਹੋਈ ਗੱਲ ਨੂੰ ਨਹੀਂ ਮੰਨਿਆ ਕਰੀਮ ਬਖਸ਼ ਨੇ। ਕਹਿੰਦਾ ਕਿ ਨਹੀਂ, ਮੈਂ ਹੁਣ ਟਲਾਂਗਾ ਨਹੀਂ, ਮੈਂ ਉੱਥੇ ਪਹੁੰਚਾਂਗਾ ਜਿੱਥੇ ਗੁਰੂ ਹੈ। ਸੁਣ ਕੈ ਸਿਰ ਤੁਨ ਕੇ ਪਛਤਾਵਾ ਗਯੋ ਬਾਂਸ ਜਗਤੇ ਅਬ ਪਾਵਾ। ਜਦੋਂ ਅਬਦੁਲ ਖਾਨ ਨੂੰ ਇਹ ਪਤਾ ਲੱਗਾ ਕਿ ਮੇਰਾ ਲੜਕਾ ਕਰੀਮ ਬਖਸ਼ ਨਹੀਂ ਮੰਨਿਆ, ਉਹ ਕਹਿੰਦਾ ਗੁਰੂ ਦੇ ਤੱਕ ਜਾਵਾਂਗਾ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਉਹਨੇ ਸਿਰ ਧੁਣਿਆ ਹੈ, ਬੜਾ ਪਛਤਾਵਾ ਕੀਤਾ ਹੈ। ਗਯੋ ਬਾਂਸ ਜਗਤੇ ਅਬ ਪਾਵਾ, ਭਾਵ ਕੇ ਇਹ ਮੈਂ ਹੁਣ ਪਾ ਲਿਆ ਹੈ, ਭਾਵ ਕੇ ਸਮਝ ਲਿਆ ਕਿ ਮੇਰੀ ਬੰਸ਼ ਦਾ ਨਾਸ ਹੋ ਜਾਏਗਾ, ਹੁਣ ਮੇਰੀ ਬੰਸ ਰਹਿ ਨਹੀਂ ਸਕਦੀ। ਅਬਦੁਲ ਖਾਨ ਨੇ ਇਹ ਸਮਝ ਲਿਆ। ਔਚਕ ਖੱਤਰੀ ਆਣ ਚੜਾਏ ਆਪ ਮਰਿਓ ਹਮ ਕੋ ਮਰਵਾਏ। ਸੋਚਦਾ ਹੈ ਅਚਾਨਕ ਇਹਨਾਂ ਖੱਤਰੀਆਂ ਨੇ, ਭਾਵ ਕੇ ਰਤਨ ਚੰਦ ਨੇ ਤੇ ਕਰਮ ਚੰਦ ਨੇ, ਮੈਨੂੰ ਆਪਣੇ ਪ੍ਰਤਿਆਵੇ ਦੇ ਵਿਚ ਲਿਆ ਕੇ ਫੌਜ ਦੀ ਚੜਾਈ ਕਰਵਾ ਦਿੱਤੀ। ਸੋਚਦਾ ਹੈ ਆਪ ਵੀ ਮਰਨਗੇ, ਸਾਨੂੰ ਵੀ ਮਰਾਉਣਗੇ।
ਰਤਨ ਚੰਦ ਯਾਰ ਕਰਮ ਚੰਦ ਦੋਏ ਤਿੰਨ ਕੀ ਦਿਸ਼ਾ ਦੇਖ ਰਿਸ ਹੋਏ।
ਬਹੁਤਾ ਜ਼ਿਆਦਾ ਗੁੱਸਾ ਆਇਆ ਹੈ ਰਤਨ ਚੰਦ ਦੇ ਉੱਤੇ ਔਰ ਕਰਮ ਚੰਦ ਦੇ ਉੱਤੇ। ਸੋਚ ਦਾ ਇਹਨਾਂ ਦਾ ਸਾਰਾ ਕੰਮ ਹੈ। ਇਹਨਾਂ ਦੇ ਕਹਿਣ ਦੇ ਉੱਤੇ ਮੈਂ ਚੜਾਈ ਕਰਕੇ ਆ ਗਿਆ। ਇੰਨੀ ਵੱਡੀ ਬਿਪਤਾ ਦਾ ਸਾਹਮਣਾ ਕਰਨਾ ਪਿਆ। ਗੁੱਸੇ ਦੇ ਨਾਲ ਦੋਵਾਂ ਨੂੰ ਕੋਲ ਬੁਲਾ ਕੇ ਇੰਜ ਕਹਿੰਦਾ, ਕਹਿਓ ਤਰਜ ਕੇ ਤਿਨਕੇ ਸੰਗ, ਇਹਾਂ ਖਰੇ ਕਿਉਂ ਭਏ ਨਸੰਗ। ਦੋਵਾਂ ਨੂੰ ਕੋਲ ਬੁਲਾ ਕੇ ਤਾੜਨਾ ਦੇ ਨਾਲ ਕਹਿੰਦਾ ਕਿ ਤੁਸੀਂ ਦੋਵੇਂ ਦੇ ਦੋਵੇਂ ਨਿਸੰਗ ਰੂਪ ਦੇ ਵਿੱਚ ਇੱਥੇ ਮੇਰੇ ਲਾਗੇ ਕਿਉਂ ਖਲੋਤੇ। ਨਬੀ ਬਖਸ਼ ਕੋ ਜਿਸ ਥਲ ਮਾਰਾ, ਤਾਂ ਕਰੀਮ ਬਖਸ਼ ਪਗ ਧਾਰਾ। ਕਹਿੰਦਾ ਕਿ ਨਬੀ ਬਖਸ਼ ਨੂੰ ਜਿਹੜੀ ਜਗ੍ਹਾ ਦੇ ਉੱਤੇ ਮਾਰਿਆ ਗਿਆ, ਉਸੇ ਜਗ੍ਹਾ ਦੇ ਉੱਤੇ ਹੁਣ ਛੋਟਾ ਲੜਕਾ ਕਰੀਮ ਬਖਸ਼ ਗਿਆ ਹੈ ਆਪਣੇ ਪੈਰਾਂ ਨੂੰ ਧਰ ਕੇ। ਮਿਲੋ ਜਾਏ ਅਬ ਤਿਸ ਕੇ ਸੰਗ, ਰੱਛੋ ਮਮ ਸੁਤ ਵਿਚ ਜੰਗ। ਕਹਿੰਦਾ ਦੋਵੇਂ ਜਾਓ, ਉਹਦੇ ਮਗਰ ਜਾਓ, ਜਾ ਕੇ ਕਰੀਮ ਬਖਸ਼ ਦੇ ਨਾਲ ਮਿਲੋ, ਤਾਂ ਕਿ ਮੇਰੇ ਪੁੱਤਰ ਦੀ ਰੱਖਿਆ ਹੋ ਸਕੇ। ਜੰਗ ਦੇ ਵਿਚ ਜਾ ਕੇ ਤੁਸੀਂ ਉਹਦਾ ਬਚਾਅ ਕਰੋ, ਉਹਦੇ ਰੱਖਿਅਕ ਬਣੋ। ਜਹਾਂ ਕਰੀਮ ਬਖਸ਼ ਚੱਲ ਜਾਏ, ਤਿਸ ਕੋ ਸਾਥ ਛੋਰ ਨਹੀਂ ਆਏ। ਅਬਦੁਲ ਖਾਨ ਨੇ ਹੁਕਮ ਕੀਤਾ ਹੈ ਕਰਮ ਚੰਦ ਨੂੰ ਤੇ ਰਤਨ ਚੰਦ ਨੂੰ, ਕਹਿੰਦਾ ਕਿ ਜਿੱਥੇ ਜਿੱਥੇ ਵੀ ਕਰੀਮ ਬਖਸ਼ ਜਾਵੇ ਉਹਦੇ ਮਗਰ ਮਗਰ ਉਹਦੇ ਨਾਲ ਨਾਲ ਤੁਸੀਂ ਜਾਣਾ ਹੈ। ਤਿਸ ਕੋ ਸਾਥ ਛੋਰ ਨਹੀਂ ਆਏ, ਇੱਕ ਪਲ ਭਰ ਦੇ ਵਾਸਤੇ ਵੀ ਤੁਸੀਂ ਉਹਦੇ ਸਾਥ ਨੂੰ ਨਹੀਂ ਛੱਡਣਾ। ਮੈਂ ਇਤ ਕਾਲੋ ਜੋਰ ਕਨੇਰਾ, ਹੋਏ ਅੰਤਰਣ ਕੋ ਇਸ ਬੇਰਾ। ਕਹਿੰਦਾ ਕਿ ਮੈਂ ਇਸ ਪਾਸਿਓ ਵੱਡਾ ਜੋਰ ਕੱਤਾਂਗਾ, ਵੱਡਾ ਜੋਰ ਕਰਾਂਗਾ, ਹੋਏ ਅੰਤਰਣ ਕੋ ਇਸ ਬੇਰਾ। ਮੈਨੂੰ ਲੱਗਦਾ ਕਿ ਇਸ ਵਾਰ ਇਸ ਰਣ ਦਾ, ਇਸ ਯੁੱਧ ਦਾ ਅੰਤ ਹੋ ਜਾਏਗਾ। ਗਹੋ ਕਿ ਮਾਰੋ ਗੁਰ ਕੋ ਜਾਈ, ਨਵੀ ਬਖਸ਼ ਕੋ ਪਲਟੋ ਪਾਈ। ਕਹਿੰਦਾ ਜਾਓ, ਜਾਂ ਗੁਰੂ ਨੂੰ ਜਾ ਕੇ ਮਾਰ ਦਿਓ ਤੇ ਜਾਂ ਗੁਰੂ ਨੂੰ ਕੈਦ ਕਰ ਲਓ, ਕੈਦ ਕਰਨ ਦੇ ਨਾਲ ਜਾਂ ਗੁਰੂ ਨੂੰ ਮਾਰ ਦੇਣ ਦੇ ਨਾਲ ਤਾਂ ਹੀ ਮੇਰੇ ਪੁੱਤਰ ਨਵੀ ਬਖਸ਼ ਦਾ ਬਦਲਾ ਪੂਰਾ ਹੋ ਸਕਦਾ।
ਰਿਸ ਕੋ ਬਚਨ ਬਾਬ ਕੋ ਸੁਣਿਓ, ਗੁਣਿਓ ਸਸੋਕ ਪੁੱਤਰ ਜਿਸ ਹਣਿਓ।
ਕਵੀ ਜੀ ਲਿਖਦੇ ਨੇ ਕਿ ਰਤਨ ਚੰਦ ਨੇ ਤੇ ਦੂਸਰੇ ਪਾਸੇ ਕਰਮ ਚੰਦ ਨੇ ਗੁੱਸੇ ਵਾਲੇ ਬਚਨ ਸੁਣੇ ਨੇ ਉਸ ਨਵਾਬ ਦੇ, ਉਸ ਸੂਬੇ ਦੇ। ਗੁਣਿਓ ਸ਼ਸ਼ੋਕ ਪੁੱਤਰ ਜਿਸ ਹਣਿਓ, ਉਸ ਨੂੰ ਸ਼ੋਕ ਆਣ ਜਾਣਿਆ ਕਿਉਂਕਿ ਉਸਦਾ ਪੁੱਤਰ ਮਾਰਿਆ ਗਿਆ ਸੀ।
ਦੋਨੋ ਖਤਰੀ ਤੂਸ਼ਣ ਤਰਕੈ, ਪ੍ਰੇਰੇ ਹੈ ਤੂਰਨਤਾ ਕਰਕੈ।
ਦੋਵਾਂ ਖੱਤਰੀਆਂ ਨੇ, ਕਰਮ ਚੰਦ ਨੇ ਤੇ ਰਤਨ ਚੰਦ ਨੇ, ਚੁੱਪ ਨੂੰ ਧਾਰਨ ਕੀਤਾ ਤੇ ਘੋੜਿਆਂ ਨੂੰ ਚਲਾ ਕੇ ਅੱਗੇ ਚੱਲ ਪਏ।
ਕੁਛ ਕਸਪਾਟਲੇ ਸੰਗ ਸਿਧਾਰੇ, ਮਿਲੇ ਕਰੀਮ ਬਖਸ਼ ਬਣ ਪਿਆਰੇ।
ਥੋੜੇ ਬਹੁਤੇ ਸਾਥੀਆਂ ਨੂੰ, ਸ਼ਸਤਰਧਾਰੀ ਯੋਧਿਆਂ ਨੂੰ ਨਾਲ ਲੈ ਕੇ ਚਲੇ ਗਏ ਨੇ ਤੇ ਜਾ ਕੇ ਕਰੀਮ ਬਖਸ਼ ਨੂੰ ਪਿਆਰੇ ਹੋ ਕੇ ਮਿਲੇ ਨੇ।
ਜਬੈ ਤੁਰਕ ਤਉ ਸੇ ਤੂੰ ਕਾਰੇ, ਹੈ ਕੁਦਾਏ ਫੇਰੇ ਅਗਵਾਰੇ।
ਜਦੋਂ ਤੁਰਕਾਂ ਨੇ ਤੌਸੇ ਵਜਾਏ, ਘੋੜਿਆਂ ਨੂੰ ਦੌੜਾ ਕੇ ਲੜਨ ਵਾਲੇ ਸੂਰਮੇ ਅੱਗੇ ਗਏ।
ਬਿਧੀ ਚੰਦ ਤੇ ਸਨਮੁਖ ਹੋਵਾ, ਸ਼ਸਤਰ ਸੰਭਾਰ ਤੇ ਅੱਗੇ ਜੋਵਾ।
ਕਰੀਮ ਬਖਸ਼ ਦਾ ਮੁਕਾਬਲਾ ਕਰਨ ਦੇ ਵਾਸਤੇ ਸਤਿਗੁਰਾਂ ਵਾਲੇ ਪਾਸਿਓ ਬਿਧੀ ਚੰਦ ਜੀ ਉਨ੍ਹਾਂ ਦੇ ਸਾਹਮਣੇ ਗਏ ਨੇ, ਸ਼ਸਤਰਾਂ ਨੂੰ ਸੰਭਾਰ ਕੇ ਅੱਗੇ ਜਾ ਖਲੋਤੇ।
ਛੂਟਣ ਲੱਗੀ ਤੁਫੰਗ ਬਿੰਦ, ਤੜ ਪਾੜੇ ਉੱਠੇ ਉਹ ਸ਼ਬਦ ਬਿਲੰਦ।
ਕਮਸਾਨ ਦਾ ਯੁੱਧ ਸ਼ੁਰੂ ਹੋ ਗਿਆ, ਦੋਵੇਂ ਪਾਸਿਓ ਭਿਆਨਕ ਜਿਹੜੀਆਂ ਬੰਦੂਕਾਂ ਨੇ ਉਹ ਚੱਲਦੀਆਂ ਨੇ, ਤੜ ਪੜਦੀ ਜਿਹੜੀ ਆਵਾਜ਼ ਹੈ ਨਾ ਉਹ ਹਰ ਇੱਕ ਪਾਸਿਓ ਆ ਰਹੀ ਹੈ।
ਤੁਮਲ ਜੁਦ ਤਵ ਮਚਿਓ ਕਨੇਰਾ, ਦੋਹਾਂ ਦੇ ਸ਼ਹਿਲਾ ਕੀਨ ਬਡੇਰਾ।
ਕਵੀ ਜੀ ਲਿਖਦੇ ਨੇ ਕਿ ਘਮਸਾਨ ਦਾ ਯੁੱਧ ਦੋਵਾਂ ਪਾਸਿਆਂ ਤੋਂ ਮਚਿਆ ਹੈ, ਦੋਵਾਂ ਪਾਸਿਆਂ ਤੋਂ ਵੱਡੇ ਵੱਡੇ ਸੂਰਮੇ ਇੱਕ ਦੂਜੇ ਦੇ ਉੱਤੇ ਹੱਲੇ ਕਰਨ ਲੱਗੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਲਾਗ ਸੁਤ ਤਬੈ ਨਵਾਬ ਕੋ ਕਰ ਸ਼ਤਾਬ ਉਮ ਡੰਤ ਜਿਉ ਜਿਉ ਆਗੇ ਹੋਤ ਹੈ ਤਿਉ ਤਿਉ ਜੰਗ ਮਚੰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟਾ ਪੁੱਤਰ ਨਵਾਬ ਦਾ ਜਿਹਦਾ ਨਾਂ ਹੈ ਕਰੀਮ ਬਖਸ਼, ਉਹ ਬੜੀ ਸ਼ਤਾਬੀ ਦੇ ਨਾਲ ਬੜੀ ਕਾਹਲੀ ਦੇ ਨਾਲ ਅੱਗੇ ਅੱਗੇ ਵਧਦਾ ਹੈ। ਜਿਵੇਂ ਜਿਵੇਂ ਅੱਗੇ ਵਧਦਾ ਹੈ ਤਿਵੇਂ ਤਿਵੇਂ ਕਵੀ ਜੀ ਲਿਖਦੇ ਨੇ ਕਿ ਬਹੁਤਾ ਹੀ ਜ਼ਿਆਦਾ ਜੰਗ ਭਿਆਨਕ ਮੱਚਦਾ ਹੈ।
ਨੰਦਨ ਨਵਾਬ ਕੇ ਨੇਰ ਕੀਨ ਜਿਨ ਸਾਥ ਬੀਰ ਲੇ ਬੀਨ ਬੀਨ।
ਕਵੀ ਜੀ ਲਿਖਦੇ ਨੇ ਕਿ ਨੰਦਨ ਜਿਹੜਾ ਹੈ ਸੂਬੇ ਦਾ, ਜਿਹੜਾ ਸੂਬੇ ਦਾ ਪੁੱਤਰ ਹੈ, ਉਹਨੇ ਸਤਿਗੁਰਾਂ ਦੇ ਸਿੱਖਾਂ ਦਾ ਲਾਗਾ ਕੀਤਾ ਹੈ, ਜਿਨੇ ਆਪਣੇ ਨਾਲ ਚੁਣ ਚੁਣ ਕੇ ਸੂਰਮੇ ਇਕੱਠੇ ਕੀਤੇ।
ਉੱਚੇ ਪੁਕਾਰ ਸਭ ਸੋ ਕਹੰਤ ਮਿਲ ਜਾਓ ਹੇਲ ਕਰ ਸ਼ਤਰੂ ਅੰਤ।
ਆਪਣੇ ਨਾਲ ਦੇ ਸਾਥੀਆਂ ਨੂੰ ਕਰੀਮ ਬਖਸ਼ ਕਹਿੰਦਾ ਹੈ ਉੱਚੀ ਉੱਚੀ ਪੁਕਾਰ ਕੇ, ਸਾਰੇ ਦੇ ਸਾਰੇ ਮਿਲ ਜਾਓ ਤੇ ਸ਼ਤਰੂਆਂ ਦਾ ਨਾਸ ਕਰ ਦਿਓ ਵੱਡੇ ਹੱਲੇ ਦੇ ਨਾਲ। ਕਹਿੰਦਾ ਇਹ ਸਿੱਖ ਅਲਪ ਤੁਮਾਰੇ ਆਗਾਰ ਕਰ ਕਤਲ ਸਭ ਦੇਹੋ ਮਾਰ ਡਾਰ। ਕਹਿੰਦਾ ਕਿ ਇਹ ਥੋੜੇ ਜੇ ਸਿੱਖ ਤੁਹਾਡੇ ਅੱਗੇ ਕੀ ਨੇ, ਇਕਦਮ ਸਾਰਿਆਂ ਨੂੰ ਹੱਲੇ ਦੇ ਨਾਲ ਕਤਲ ਕਰਦੇ।
ਗੁਰ ਹਰ ਗੋਬਿੰਦ ਕੋ ਘੇਰ ਲਿਓ ਮਿਲ ਕੈ ਸਮੂਹ ਨਹੀਂ ਜਾਣ ਦੇਹੋ।
ਕਰੀਮ ਬਖਸ਼ ਕਹਿੰਦਾ ਕਿ ਹਰਗੋਬਿੰਦ ਗੁਰੂ ਨੂੰ ਸਾਰੇ ਦੇ ਸਾਰੇ ਘੇਰ ਲਓ, ਮਿਲ ਕੇ ਸਾਰੇ ਦੇ ਸਾਰੇ ਫੜ ਲਓ, ਜਾਣ ਨਾ ਦਿਓ।
ਰਣ ਕਰਤ ਜੀਅਤ ਕੋ ਗਹੋ ਤਾਏ ਨਤ ਦੇਹੋ ਮਾਰ ਨਹੀਂ ਭਾਜ ਜਾਏ।
ਕਹਿੰਦਾ ਕਿ ਰਣ ਕਰਦਿਆਂ ਕਰਦਿਆਂ ਜੰਗ ਲੜਦਿਆਂ ਲੜਦਿਆਂ ਜਾਂ ਤੇ ਇਸ ਨੂੰ ਜਿਉਂਦੇ ਨੂੰ ਫੜ ਲਓ ਤੇ ਨਹੀਂ ਤੇ ਮਾਰ ਦਿਓ, ਪਰ ਭੱਜ ਕੇ ਜਾਣਾ ਨਹੀਂ ਚਾਹੀਦਾ।
ਰਣ ਫਤਿਹ ਹੋਏ ਤੁਮਰੀ ਵਿਸਾਲ ਪੁਣ ਦਰਬ ਜਗੀਰਨ ਲਿਓ ਜਾਲ।
ਹਰ ਇੱਕ ਪ੍ਰਕਾਰ ਦੇ ਨਾਲ ਕਰੀਮ ਬਖਸ਼ ਆਪਣੀ ਫੌਜ ਨੂੰ ਹੱਲਾਸ਼ੇਰੀ ਦਿੰਦਾ, ਸੁਚੇਤ ਕਰਦਾ। ਕਹਿੰਦਾ ਕਿ ਜੇ ਰਣ ਭੂਮੀ ਦੇ ਵਿੱਚ ਸਾਡੀ ਫਤਿਹ ਹੋਵੇਗੀ, ਸਾਡੀ ਜਿੱਤ ਹੋਵੇਗੀ, ਫਿਰ ਤੁਹਾਨੂੰ ਬਹੁਤ ਸਾਰੇ ਪੈਸੇ ਦਿੱਤੇ ਜਾਣਗੇ ਔਰ ਇਸ ਤੋਂ ਇਲਾਵਾ ਜਗੀਰਾਂ ਵੀ ਮਿਲਣਗੇ।
ਕਰ ਕਰੋ ਖੁਸ਼ੀ ਪੀਵੋ ਸ਼ਰਾਬ ਮਿਲ ਸਵਣ ਬੀਚ ਪੱਖੋ ਕਬਾਬ।
ਕਹਿੰਦਾ ਕਿ ਤੁਸੀਂ ਘਰ ਦੇ ਵਿੱਚ ਰਹਿ ਕੇ ਖੁਸ਼ੀਆਂ ਨੂੰ ਪ੍ਰਾਪਤ ਕਰੋਗੇ, ਸ਼ਰਾਬਾਂ ਪੀਓਗੇ ਔਰ ਇਸ ਤੋਂ ਇਲਾਵਾ ਕਬਾਬ ਖਾਓਗੇ, ਮਾਸ ਖਾਓਗੇ, ਹਰ ਇੱਕ ਪ੍ਰਕਾਰ ਦੀਆਂ ਖੁਸ਼ੀਆਂ ਮਿਲਣਗੀਆਂ।
ਬਹੁ ਸਿਫਤ ਹੋਏ ਸਭ ਕੀ ਜਹਾਨ ਜਹ ਜਾਓ ਤਹਾਂ ਦੇ ਅਧਿਕ ਮਾਣ।
ਕਹਿੰਦਾ ਜੇ ਸੂਰਮਿਓ ਜੰਗ ਨੂੰ ਜਿੱਤ ਕੇ ਜਾਓਗੇ, ਜਿੱਥੇ ਵੀ ਜਾਓਗੇ ਉੱਥੇ ਤੁਹਾਡੀ ਵੱਡੀ ਸਿਫਤ ਹੋਵੇਗੀ, ਤੁਹਾਡਾ ਵੱਡਾ ਸਨਮਾਨ ਕੀਤਾ ਜਾਵੇਗਾ ਹਰ ਇੱਕ ਜਗ੍ਹਾ ਦੇ ਉੱਤੇ।
ਇਮ ਕਹਿਤ ਦਿਲਾਸਾ ਅਧਿਕ ਕੀਨ ਲੈ ਸਵਣ ਸੰਗ ਆਇਓ ਪਰ ਬੀਨ।
ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਕਰਕੇ ਆਪਣੀ ਫੌਜ ਨੂੰ ਦਿਲਾਸਾ ਦਿੱਤਾ ਹੈ ਤੇ ਸਾਰਿਆਂ ਨੂੰ ਨਾਲ ਲੈ ਕੇ ਪ੍ਰਵੀਨ ਕਰੀਮ ਬਖਸ਼ ਅੱਗੇ ਵਧੇ।
ਜਬ ਵਧਿਓ ਅਗਰ ਕੋਰਾ ਕੁਰਾਏ ਤਬ ਬਿਧੀ ਚੰਦ ਸਤ ਗੁਰੂ ਮਨਾਏ।
ਜਦੋਂ ਅੱਗੇ ਵਧਿਆ ਹੈ ਘੋੜੇ ਨੂੰ ਦੜਾ ਕੇ ਕਰੀਮ ਬਖਸ਼, ਦੂਸਰੇ ਪਾਸਿਓ ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਨੇ ਸਤਿਗੁਰਾਂ ਨੂੰ ਮਨਾਇਆ, ਸਤਿਗੁਰਾਂ ਨੂੰ ਧਿਆਇਆ।
ਕਰ ਤਨਖ ਤਾਰ ਤੀਰਨ ਪ੍ਰਹਾਰ ਜੋ ਵਧੈ ਅਗਰ ਤਿਸ ਦੇਤ ਮਾਰ।
ਹੱਥ ਦੇ ਵਿੱਚ ਧਨੁਸ਼ ਨੂੰ ਫੜ ਕੇ ਬਿਧੀ ਚੰਦ ਨੇ ਤੀਰਾਂ ਦਾ ਪ੍ਰਹਾਰ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ ਵੀ ਅੱਗੇ ਵਧਦਾ ਓਹਨੂੰ ਵੀ ਮਾਰ ਦਿੰਦਾ।
ਤਬ ਕਰੀਮ ਬਖਸ਼ ਬਰਛੀ ਸੰਵਾਰ ਨਿਜ ਹੈ ਨ ਚਾਹੇ ਹਨ ਬਾਰ ਬਾਰ।
ਉਸ ਵੇਲੇ ਕਰੀਮ ਬਖਸ਼ ਨੇ ਆਪਣੀ ਬਰਛੀ ਨੂੰ ਸੰਭਾਲਿਆ ਹੈ, ਆਪਣੇ ਘੋੜੇ ਨੂੰ ਕਦਾਇਆ ਤੇ ਬਹੁਤਿਆਂ ਸਾਰਿਆਂ ਦੇ ਉੱਤੇ ਮਾਰੂ ਵਾਰ ਕੀਤੇ।
ਜਿਸ ਕੇ ਸਹਾਏ ਖੱਤਰੀ ਸੁਧੁੰਦ ਇੱਕ ਰਤਨ ਚੰਦ ਯਾਰ ਕਰਮ ਚੰਦ।
ਕਹਿੰਦੇ ਨੇ ਕਿ ਜਿਹਦੇ ਸਹਾਇਕ ਨੇ ਦੋ,
ਇੱਕ ਕਰਮ ਚੰਦ ਤੇ ਇੱਕ ਰਤਨ ਚੰਦ ਉਸ ਕਰੀਮ ਬਖਸ਼ ਨੇ ਵੱਡਾ ਹੱਲਾ ਕੀਤਾ। ਮਾਰੇ ਸੈਂ ਕਰੇ ਸੂਰ ਖੇਤ ਮਜਾਰਾ ਨਵਾਬਨ ਤਨੂਜ ਕਰਿਓ ਜੰਗ ਪਾਰਾ। ਨਵਾਬ ਦੇ ਲੜਕੇ ਨੇ ਵੱਡਾ ਜੰਗ ਕੀਤਾ, ਜਿਸ ਜੰਗ ਦੇ ਵਿਚ ਕਵੀ ਜੀ ਲਿਖਦੇ ਨੇ ਕਿ ਸੈਂਕੜੇ ਸੂਰਮਿਆਂ ਨੂੰ ਉਸਨੇ ਮਾਰ ਦਿੱਤਾ। ਹਿਰਦੈ ਸ਼ੋਕ ਤੇ ਕੋਪ ਜਾਗਿਓ ਬਡੇਰੇ ਭਜੇ ਸਿੱਖ ਥੋੜੇ ਬਿਧੀ ਚੰਦ ਹੀਰੇ। ਹਿਰਦੇ ਦੇ ਵਿਚ ਬਹੁਤ ਜਿਆਦਾ ਸ਼ੋਕ ਪੈਦਾ ਹੋਇਆ, ਬਿਧੀ ਚੰਦ ਦੇ ਕੋਪ ਵੀ ਗੁੱਸਾ ਵੀ ਬਹੁਤ ਜਿਆਦਾ ਜਾਗਿਆ ਹੈ। ਬਿਧੀ ਚੰਦ ਨੇ ਦੇਖਿਆ ਕਿ ਹੱਲੇ ਤੋਂ ਡਰਦੇ ਹੋਏ ਸਿੱਖ ਪਿਛਾਂ ਮੁੜ ਰਹੇ ਨੇ। ਤਵੇ ਚਾਂਪ ਤੇ ਤੀਰ ਤੀਖੇ ਪ੍ਰਹਾਰੇ ਲਗੇ ਸ਼ਤਰੂ ਕੇ ਅੰਗ ਪਾਰੇ ਪਰਾਰੇ। ਉਸ ਵੇਲੇ ਬਹੁਤ ਸਾਰੇ ਤਿੱਖੇ ਤੀਰਾਂ ਦਾ ਬਿਧੀ ਚੰਦ ਨੇ ਪ੍ਰਹਾਰ ਕੀਤਾ, ਜਿਹੜੇ ਕਿ ਸ਼ਤਰੂਆਂ ਦੇ ਅੰਗਾਂ ਦੇ ਵਿਚ ਲੱਗ ਕੇ ਪਾਰ ਨਿਕਲ ਗਏ। ਲਏ ਰੋਕ ਸਾਰੇ ਸੀਰੀਤ ਜਾਨੋ ਹੜਨ ਨੀਰ ਕੋ ਸੈਲ ਜੈਸੇ ਮਹਾਨੋ। ਕਵੀ ਜੀ ਲਿਖਦੇ ਨੇ ਕਿ ਸਿੱਖ ਵੀ ਮਾਰ ਤੋਂ ਡਰਦੇ ਹੋਏ ਪਛਾਣ ਨੱਠਣ ਲੱਗੇ ਨੇ। ਉਸ ਵੇਲੇ ਸਾਰਿਆਂ ਨੂੰ ਬਿਧੀ ਚੰਦ ਨੇ ਇਸ ਰੀਤੀ ਦੇ ਨਾਲ ਰੋਕ ਲਿਆ ਹੈ ਕਿ ਜਿਵੇਂ ਹੜ ਦੇ ਪਾਣੀ ਨੂੰ ਵੱਡਾ ਪਹਾੜ ਰੋਕ ਲੈਂਦਾ। ਜਥਾ ਜੰਗ ਥੰਬਾ ਬਿਧੀ ਚੰਦ ਹੋਵਾ ਕਰੀਮੋ ਬੜੋ ਜ਼ੋਰ ਦੈ ਕੈ ਸੋਜੋਵਾ। ਮਾਨੋ ਕਿ ਇੱਕ ਥੰਮ ਦੀ ਤਰ੍ਹਾਂ ਬਿਧੀ ਚੰਦ ਜੀ ਖਲੋ ਗਏ ਨੇ, ਆਪਣੇ ਨਾਲ ਦੇ ਭੱਜਣ ਵਾਲੇ ਸਾਥੀਆਂ ਨੂੰ ਵੀ ਰੋਕਿਆ ਤੇ ਦੂਸਰੇ ਪਾਸੇ ਕਰੀਮ ਬਖਸ਼ ਨੇ ਬਹੁਤ ਵੱਡਾ ਜ਼ੋਰ ਦੇ ਕੇ ਹੱਲਾ ਕੀਤਾ। ਖਰੋ ਹੋ ਗਿੱਧੀ ਕਹਾਂ ਜਾਤ ਆਗੇ ਲਰੋ ਸੰਗ ਮੇਰੇ ਚਹੈ ਪ੍ਰਾਣ ਤਿਆਗੇ। ਕਰੀਮ ਬਖਸ਼ ਨੂੰ ਲਲਕਾਰਿਆ ਬਿਧੀ ਚੰਦ ਨੇ, ਕਹਿੰਦਾ ਹੇ ਕਾਇਰ ਰੁਕ ਕੇ ਮੇਰੇ ਸਾਹਮਣੇ ਖਲੋ ਜਾ, ਲਰੋ ਸੰਗ ਮੇਰੇ ਚਹੈ ਪ੍ਰਾਣ ਤਿਆਗੇ। ਜੇਕਰ ਆਪਣੇ ਪ੍ਰਾਣਾ ਦੀ ਚਾਹ ਧਾਰਨ ਕਰਦਾ ਹੈ ਤੇ ਮੇਰੇ ਨਾਲ ਸਾਹਮਣੇ ਆਣ ਕੇ ਜੰਗ ਲੜ। ਸੁਣੀ ਬਾਤ ਕਾਨ ਕਰੀਮੂ ਰਿਸਾਇਓ ਗਹਿਓ ਸੇਲ ਤੀਖੋ ਤੁਰੰਗ ਤਵਾਇਓ। ਜਦੋਂ ਲਲਕਾਰਿਆ ਬਿਧੀ ਚੰਦ ਨੇ, ਉਸ ਵੇਲੇ ਕਰੀਮ ਬਖਸ਼ ਬਹੁਤ ਜਿਆਦਾ ਗੁੱਸੇ ਦੇ ਵਿਚ ਆਇਆ ਹੈ, ਆਪਣੇ ਬਰਛੇ ਨੂੰ ਉਸਨੇ ਸਾਂਭਿਆ ਤੇ ਘੋੜੇ ਨੂੰ ਦਲਾਇਆ। ਬਿਧੀ ਚੰਦ ਕੇ ਨਿਰ ਟੂਕਿਓ ਸੋਆਈ ਪ੍ਰਹਾਰਿਓ ਤਬ ਸਾਮੂਹੇ ਓਜ ਲਾਈ। ਕਰੀਮ ਬਖਸ਼ ਬਿਧੀ ਚੰਦ ਦੇ ਨੇੜੇ ਆਣ ਕੇ ਟੁਕਿਆ ਹੈ, ਉਸਨੇ ਪੂਰੇ ਜ਼ੋਰ ਦੇ ਨਾਲ ਪ੍ਰਹਾਰ ਕੀਤਾ ਬਿਧੀ ਚੰਦ ਦੇ ਉੱਤੇ। ਲਗਿਓ ਜ਼ੀਨ ਬੀ ਚੰਖਰ ਗੀਨ ਪਰੋਇਓ ਗੁਰੂ ਜੀ ਬਚਾਇਓ ਸਹਾਈ ਸੋਹੋਇਓ। ਬਰਛੇ ਦਾ ਪ੍ਰਹਾਰ ਕੀਤਾ ਬਿਧੀ ਚੰਦ ਦੇ ਉੱਤੇ ਕਰੀਮ ਬਖਸ਼ ਨੇ, ਪਰ ਕਵੀ ਜੀ ਲਿਖਦੇ ਨੇ ਕਿ ਘੋੜੇ ਦੀ ਜੀਨ ਦੇ ਵਿਚ ਆਣ ਕੇ ਬਰਛਾ ਖੁੱਬ ਗਿਆ ਕਰੀਮ ਬਖਸ਼ ਦਾ। ਗੁਰੂ ਜੀ ਬਚਾਇਓ ਸਹਾਇ ਸੋ ਹੋਇਓ, ਕਿਉਂਕਿ ਗੁਰੂ ਜੀ ਨੇ ਬਚਾ ਲਿਆ, ਕਿਉਂਕਿ ਆਪਣੇ ਸਿੱਖਾਂ ਦੇ ਸਹਾਇਕ ਜੋ ਹੋਏ। ਨਿਕਾਸਿਓ ਦੋ ਤਾਰਾ ਸੋ ਖੰਡਾ ਪ੍ਰਚੰਡੰ ਕਟਿਓ ਸੇਲ ਗੇਰਿਓ ਪਾਏ ਦੋ ਖੰਡੰ। ਉਸ ਵੇਲੇ ਭਾਈ ਬਿਧੀ ਚੰਦ ਨੇ ਆਪਣੇ ਖੰਡੇ ਨੂੰ ਕੱਢਿਆ ਹੈ, ਜਿਹੜਾ ਕਿ ਬੜਾ ਪ੍ਰਚੰਡ ਤੇ ਬੜਾ ਤਿੱਖਾ ਹੈ, ਜਿਹਦੀਆਂ ਦੋਵੇਂ ਧਾਰਾਂ ਬੜੀਆਂ ਤਿੱਖੀਆਂ ਨੇ। ਅੱਗੋਂ ਫਿਰ ਸੇਲੇ ਦੇ ਉੱਤੇ ਬਰਛੇ ਦੇ ਉੱਤੇ ਵਾਰ ਕੀਤਾ ਆਪਣੇ ਖੰਡੇ ਦਾ ਭਾਈ ਬਿਧੀ ਚੰਦ ਨੇ ਤੇ ਉਹਦੇ ਬਰਛੇ ਨੂੰ ਦੋ ਟੋਟੇ ਕਰ ਦਿੱਤਾ। ਕਯੋ ਜਾਹੋ ਨਾਹੀ ਮਮ ਵਾਰ ਦੀਜੈ ਨਹੀਂ ਜਾਣ ਦੈ ਹੋ ਥਿਰੋ ਜੰਗ ਕੀਜੈ। ਜਦੋਂ ਬਰਛਾ ਟੁੱਟਿਆ ਕਰੀਮ ਬਖਸ਼ ਦਾ, ਉਹ ਜਰਾ ਪਿਛਾਂ ਨੂੰ ਹਟਣ ਲੱਗਾ। ਉਸ ਵੇਲੇ ਫਿਰ ਬਿਧੀ ਚੰਦ ਨੇ ਵਿਗਾਰਿਆ, ਕਹਿੰਦਾ ਤੂੰ ਤੇ ਵਾਰ ਕਰ ਲਿਆ ਪਰ ਮੈਂ ਤੇ ਅਜੇ ਤੇਰੇ ਤੇ ਵਾਰ ਨਹੀਂ ਕੀਤਾ, ਮੇਰੇ ਵਾਰ ਨੂੰ ਵੀ ਦੇਖਦਾ ਜਾ, ਮੈਂ ਤੈਨੂੰ ਜੰਗ ਦੇ ਵਿਚੋਂ ਜਾਣ ਨਹੀਂ ਦਿਆਂਗਾ। ਕਰੀ ਮੋਰ ਸਿਓ ਮੋਰ ਕੋਰਾ ਸੋ ਆਯੋ ਮਨੋ ਪੂਛ ਤੇ ਨਾਗ ਕਾਹੂ ਦਬਾਯੋ। ਜਦੋਂ ਇਸ ਤਰ੍ਹਾਂ ਮੰਗਾਰਿਆ ਫੇਰ ਤੋਂ ਦੁਬਾਰਾ ਬਿਧੀ ਚੰਦ ਨੇ, ਤੇ ਕਵੀ ਜੀ ਲਿਖਦੇ ਨੇ ਕਿ ਕਰੀਮ ਬਖਸ਼ ਗੁੱਸੇ ਨੂੰ ਧਾਰਨ ਕਰਕੇ ਘੋੜੇ ਨੂੰ ਮੋੜ ਕੇ ਫਿਰ ਬਿਧੀ ਚੰਦ ਦੇ ਸਾਹਮਣੇ ਆਇਆ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਮਨੋ ਪੂਛ ਤੇ ਨਾਗ ਕਾਹੂ ਦਬਾਯੋ। ਮਾਨੋ ਕਿ ਜਿਸ ਤਰ੍ਹਾਂ ਕਿਸੇ ਵੱਡੇ ਨਾਗ ਦੀ ਪੂਛ ਨੂੰ ਦਬਾ ਕੇ ਉਸ ਨੂੰ ਗੁੱਸੇ ਕਰ ਲਈਦਾ ਨਾ, ਇਸ ਤਰ੍ਹਾਂ ਵਿਗਾੜ ਕੇ ਗੁੱਸੇ ਕਰ ਲਿਆ ਬਿਧੀ ਚੰਦ ਨੇ ਕਰੀਮ ਬਖਸ਼ ਨੂੰ। ਲਿਓ ਖੈ ਚਿੱਤੇ ਗਾਹ ਤੋਂ ਚੀਤ ਚਾਇਓ, ਇਤੈ ਮੈਂ ਵਿਧੀ ਚੰਦ ਨੇ ਵਾਰ ਬਾਹਿਓ।
ਬਰਛਾ ਤੇ ਟੁੱਟ ਗਿਆ ਹੈ ਕਰੀਮ ਬਖਸ਼ ਦਾ, ਫਿਰ ਉਸਨੇ ਤਿੱਖੀ ਤਲਵਾਰ ਨੂੰ ਕੱਢਿਆ ਹੈ, ਚਾਹੁੰਦਾ ਹੈ ਕਿ ਮੈਂ ਤਲਵਾਰ ਦਾ ਵਾਰ ਕਰਾਂ, ਪਰ ਦੂਸਰੇ ਪਾਸੇ ਵਿਧੀ ਚੰਦ ਨੇ ਵਾਰ ਕਰ ਦਿੱਤਾ।
ਕਰੀ ਟਾਲਿਆ ਅੱਗੇ ਬਚਿਓ ਅੰਗ ਸਾਰੋ, ਕਰੀ ਮੋਰਿਸਿਓ ਫਿਰ ਵਾਰ ਚਾਰੇ।
ਜਦੋਂ ਵਿਧੀ ਚੰਦ ਨੇ ਵਾਰ ਕੀਤਾ, ਆਪਣੀ ਢਾਲ ਦੇ ਨਾਲ ਆਪਣੇ ਸਾਰੇ ਅੰਗਾਂ ਦਾ ਬਚਾਅ ਕਰ ਲਿਆ ਕਰੀਮ ਬਖਸ਼ ਨੇ, ਫਿਰ ਗੁੱਸੇ ਦੇ ਵਿੱਚ ਆਣ ਕੇ ਕਰੀਮ ਬਖਸ਼ ਨੇ ਵਾਰ ਕੀਤਾ।
ਵਿਧੀ ਚੰਦ ਨੇ ਤੇਗ ਪੈ ਤੇਗ ਲੀਨੀ, ਕੁਪਿਓ ਲਾਲ ਨੈਨ ਪੁਨ ਕਾਤ ਚੀਨੀ।
ਜਦੋਂ ਉਹਨੇ ਵਾਰ ਕੀਤਾ ਤੇ ਵਿਧੀ ਚੰਦ ਨੇ ਆਪਣੀ ਤਲਵਾਰ ਦੇ ਉੱਤੇ ਹੀ ਉਸ ਦੇ ਵਾਰ ਨੂੰ ਝੱਲ ਲਿਆ ਹੈ।
ਕੁਪਿਓ ਲਾਲ ਨੈਨ ਪੁਨ ਕਾਤ ਚੀਨੀ
ਕਹਿਣ ਤੋਂ ਪਾਵਾ ਹੈ ਕਿ ਬਹੁਤ ਜ਼ਿਆਦਾ ਉਹ ਗੁੱਸੇ ਦੇ ਵਿੱਚ ਆਇਆ ਹੈ ਵਿਧੀ ਚੰਦ, ਤੇ ਉਸਨੇ ਦਾ ਤਾੜਿਆ ਵਾਰ ਕਰਨ ਦਾ।
ਤੁਰੰਗ ਤਰਪਾਇਓ ਤਬੇ ਦੰਡ ਪੀਸੰ, ਪ੍ਰਹਾਰਿਓ ਸੋ ਜ਼ੋਰੰ ਕਟਿਓ ਛਤਰ ਸੀਸੰ।
ਵਿਉਂ ਦੇ ਨਾਲ ਘੋੜੇ ਨੂੰ ਟਪਾਇਆ, ਦੰਦ ਪੀ ਕੇ ਉਸ ਵੇਲੇ ਵਿਧੀ ਚੰਦ ਨੇ ਪ੍ਰਹਾਰ ਕੀਤਾ, ਕਟਿਓ ਛਤਰ ਸੀਸੰ, ਤੇ ਉਸੇ ਵੇਲੇ ਵੈਰੀ ਦਾ ਸੀਸ ਕੱਢ ਦਿੱਤਾ, ਭਾਵ ਕੇ ਕਰੀਮ ਬਖਸ਼ ਦਾ ਸਿਰ ਵੱਢ ਦਿੱਤਾ।
ਕਰੀਮ ਗਿਰਿਓ ਪੂਮ ਚੂਮਿਓ ਜੁਜਾਰਾ, ਵਿਧੀ ਚੰਦ ਗਾਜਾ ਮਨੋ ਸ਼ੇਰ ਭਾਰਾ।
ਜਦੋਂ ਮਰ ਕੇ ਥੱਲੇ ਡਿੱਗਿਆ ਕਰੀਮ ਬਖਸ਼ ਵੱਡਾ ਜੁਝਾਰੂ ਸੂਰਮਾ, ਉਸ ਵੇਲੇ ਸ਼ੇਰ ਦੀ ਤਰ੍ਹਾਂ ਭਾਈ ਵਿਧੀ ਚੰਦ ਜੀ ਗਰਜੇ ਨੇ।
ਹਟੇ ਖਾਨ ਪੀਛੇ ਜਬੇ ਮ੍ਰਿਤ ਦੇਖਾ, ਨਹੀਂ ਤੀਰ ਬਾਂਧੀ ਸੋ ਤ੍ਰਾਸੇ ਵਸ਼ੇਖਾ।
ਜਦੋਂ ਕਰੀਮ ਬਖਸ਼ ਮਾਰਿਆ ਗਿਆ, ਉਸ ਵੇਲੇ ਸਾਰੇ ਦੇ ਸਾਰੇ ਤੁਰਕ ਪਿਛਾਂ ਹਟਣ ਲੱਗੇ ਨੇ, ਬਹੁਤ ਜ਼ਿਆਦਾ ਤਰਾਸ ਗਏ ਨੇ, ਬਹੁਤ ਜ਼ਿਆਦਾ ਡਰ ਗਏ ਨੇ, ਧੀਰੀ ਨੂੰ ਧਾਰਨ ਨਹੀਂ ਕੀਤਾ।
ਤਵੇ ਦੋਏ ਖੱਤਰੀ ਦੁਖੀ ਹੋਏ ਹਾਲੇ, ਹਟੇ ਪਾਏ ਪਾਛੇ ਨਹੀਂ ਅਗਰ ਕਾਲੇ।
ਜਦੋਂ ਕਰੀਮ ਬਖਸ਼ ਮਰ ਗਿਆ, ਉਸ ਵੇਲੇ ਰਤਨ ਚੰਦ ਤੇ ਕਰਮ ਚੰਦ ਬੜੇ ਦੁਖੀ ਹੋਏ ਨੇ, ਉਹ ਵੀ ਹਿੱਲ ਗਏ ਨੇ, ਉਹਨਾਂ ਨੇ ਆਪਣੇ ਪੈਰਾਂ ਨੂੰ ਪਿਛਾ ਕੀਤਾ, ਅੱਗੇ ਜਾਣ ਦੀ ਚਾਹ ਨਹੀਂ ਕੀਤੀ।
ਉਬੈ ਪੁੱਤਰ ਸੂਬੇ ਨੋ ਮਾਰ ਦੀਨੇ, ਬਚੈ ਕੌਣ ਆਗੇ ਭਾਏ ਦੀਨ ਹੀ ਨੇ।
ਰਤਨ ਚੰਦ ਦੇ ਕਰਮ ਚੰਦ ਬੜੇ ਡਰ ਗਏ ਨੇ, ਸੋਚਦੇ ਨੇ ਕਿ ਦੋਵੇਂ ਸੂਬੇ ਦੇ ਪੁੱਤਰ ਇਹਨਾਂ ਨੇ ਮਾਰ ਦਿੱਤੇ ਨੇ, ਕੌਣ ਬਚੇਗਾ ਜਿਹੜਾ ਅੱਗੇ ਜਾਏਗਾ, ਭਾਵ ਕਿ ਜੇ ਅਸੀਂ ਵੀ ਅੱਗੇ ਜਾਵਾਂਗੇ ਤੇ ਨਹੀਂ ਬਚਾਂਗੇ।
ਰਣ ਕੇ ਸਨ ਮਖ ਹੋਤ ਨਹਿ, ਮਹਾ ਤ੍ਰਾਸ ਕੋ ਪਾਏ, ਉਤਨ ਬਾਵ ਤੇ ਡਰਤ ਹੈ, ਤਿਸ ਕੇ ਨਿਕਟ ਨਾ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਹਮਣੇ ਰਣ ਦੇ ਵਿੱਚ ਵੀ ਦੋਵੇਂ ਨਹੀਂ ਜਾਂਦੇ, ਕਿਉਂਕਿ ਬਹੁਤ ਜ਼ਿਆਦਾ ਡਰ ਗਏ ਨੇ। ਦੂਸਰੇ ਪਾਸੇ ਵਾਪਸ ਮੁੜ ਕੇ ਸੂਬੇ ਦੇ ਕੋਲ ਨਹੀਂ ਜਾਂਦੇ, ਕਿਉਂਕਿ ਉਹਨੇ ਵੀ ਬੜਾ ਤਾੜਿਆ, ਇਸ ਕਰਕੇ ਨਾ ਜੰਗ ਦੇ ਸਾਹਮਣੇ ਜਾਂਦੇ ਨੇ ਤੇ ਨਾ ਹੀ ਵਾਪਸ ਸੂਬੇ ਦੇ ਕੋਲ ਪਹੁੰਚਣਾ ਚਾਹੁੰਦੇ।
ਬੁਰੀ ਪਈ ਚਿਤ ਚਿਤ ਵਤੇ, ਟਰੇ ਅਪਰ ਹੀ ਥਾਨ, ਚਮੋ ਪਲਾਈ ਸਕਲ ਹੀ ਹੱਥ ਸੋਤੇ ਅਬਦੁਲ ਖਾਨ।
ਕਵੀ ਜੀ ਲਿਖਦੇ ਨੇ, ਸੋਚਦੇ ਨੇ ਬੜੀ ਬੁਰੀ ਹੋਈ ਹੈ, ਟਰੇ ਅਪਰ ਹੀ ਥਾਨ, ਨਾ ਸਾਹਮਣੇ ਜੰਗ ਦੇ ਵਿੱਚ ਗਏ ਨੇ, ਨਾ ਵਾਪਸ ਸੂਬੇ ਦੇ ਕੋਲ ਪਹੁੰਚੇ ਨੇ, ਹੋਰ ਹੀ ਜਗ੍ਹਾ ਦੇ ਉੱਤੇ ਟਲ ਕੇ ਖਲੋ ਗਏ ਨੇ। ਚਮੂ ਜਿਹੜੀ ਸੀ, ਤੁਰਕਾਂ ਦੀ ਜਿਹੜੀ ਫੌਜ ਸੀ, ਉਹ ਸਾਰੀ ਦੀ ਸਾਰੀ ਦੌੜਨ ਲੱਗੀ ਜਦੋਂ ਅਬਦੁਲ ਖਾਨ ਦਾ ਪੁੱਤਰ ਕਰੀਮ ਬਖਸ਼ ਮਾਰਿਆ ਗਿਆ।
ਨਬੀ ਬਖਸ਼ ਕੋ ਪੂਰਬ ਮਾਰਿਓ, ਪੁਣੋ ਕਰੀਮ ਬਖਸ਼ ਹਣ ਡਾਰਿਓ।
ਕਵੀ ਜੀ ਲਿਖਦੇ ਨੇ, ਨਬੀ ਬਖਸ਼ ਨੂੰ ਪਹਿਲਾਂ ਹੀ ਮਾਰ ਦਿੱਤਾ ਸੀ, ਹੁਣ ਦੂਸਰੇ ਕਰੀਮ ਬਖਸ਼ ਨੂੰ ਵੀ ਮਾਰ ਦਿੱਤਾ ਹੈ।
ਭਾਗੀ ਤੁਰਕ ਬਾਹਨੀ ਸਾਰੀ, ਵਿਧੀ ਚੰਦ ਤਬ ਪਰਿਓ ਪਿਛਾਰੀ।
ਭੱਜਣ ਲੱਗੀ ਸਾਰੀ ਦੀ ਸਾਰੀ ਫੌਜ, ਉਸ ਵੇਲੇ ਵਿਧੀ ਚੰਦ ਜੀ ਪਿੱਛੋਂ ਉਹਨਾਂ ਦੇ ਉੱਤੇ ਦੌੜਦਿਆਂ ਦੇ ਉੱਤੇ ਵਾਰ ਕਰਨ ਲੱਗੇ, ਉਹਨਾਂ ਦਾ ਪਿੱਛਾ ਕਰਨ ਲੱਗੇ।
ਪਾਜੇ ਖਾਨ ਤ੍ਰਾਸ ਬਹੁਤਾਰਾ, ਤਬ ਨਵਾਬ ਲਗ ਪਰੀ ਪੁਕਾਰਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਖਾਨ ਭੱਜੇ ਨੇ ਬਹੁਤਾ ਜ਼ਿਆਦਾ ਡਰ ਨੂੰ ਧਾਰਨ ਕਰਕੇ, ਉਸ ਵੇਲੇ ਕਿਸੇ ਨੇ ਆਣ ਕੇ ਪੁਕਾਰ ਕੀਤੀ ਹੈ ਸੂਬੇ ਦੇ ਕੋਲ।
ਕਹਿੰਦਾ ਕਿਆ ਦੇਖਤ ਹੋ ਥਿਰੇ ਤਮਾਸ਼ਾ, ਪੁੱਤਰ ਦੂਸਰੋ ਪਯੋ ਬਿਨਾਸ਼ਾ। ਕਿਸੇ ਨੇ ਆਣ ਕੇ ਸੂਬੇ ਨੂੰ ਆਖਿਆ ਕਿ ਤੁਸੀਂ ਇੱਥੇ ਤਮਾਸ਼ਾ ਕਿਉਂ ਵੇਖ ਰਹੇ ਹੋ, ਤੁਹਾਡਾ ਜਿਹੜਾ ਭੇਜਿਆ ਹੋਇਆ ਦੂਜਾ ਪੁੱਤਰ ਹੈ ਨਾ, ਉਹ ਵੀ ਖਤਮ ਹੋ ਗਏ। ਆਗੇ ਵਧੇ ਕੋਲਰ ਮਰਿਓ, ਸਕਲ ਪਜਾਏ ਕੋਈ ਨਾ ਅਰਿਓ। ਉਸ ਦੱਸਣ ਵਾਲੇ ਨੇ ਆਖਿਆ ਅੱਗੇ ਵਧ ਕੇ ਬਹੁਤ ਜਿਆਦਾ ਕਰੀਮ ਬਖਸ਼ ਲੜਿਆ, ਸਾਰੇ ਦੇ ਸਾਰੇ ਦੌੜ ਕੇ ਆ ਗਏ ਨੇ, ਪਰ ਉਹ ਉੱਥੇ ਮਰ ਗਏ। ਇੱਕ ਗੁਰ ਕੇ ਦਲ ਤੇ ਭਟ ਆਇਓ, ਦੋਹਣ ਖੜਗ ਕੋ ਜੰਗ ਮਚਾਇਓ। ਦੱਸਣ ਵਾਲੇ ਨੇ ਸੂਬੇ ਨੂੰ ਆਖਿਆ ਕਿ ਗੁਰੂ ਦੀ ਫੌਜ ਦੇ ਵਿੱਚੋਂ ਗੁਰੂ ਦਾ ਇੱਕ ਸੂਰਮਾ ਆਇਆ ਸੀ, ਜਿਨੇ ਕਰੀਮ ਬਖਸ਼ ਦੇ ਨਾਲ ਜੰਗ ਕੀਤਾ। ਤਿਸ ਨੇ ਸੀਸ ਕਾਟ ਕਰ ਗੇਰਾ, ਲਸ਼ਕਰ ਪਿਖ ਪਾਜੋ ਤਿਸ ਬੇਰਾ। ਕਹਿੰਦਾ ਕਿ ਉਸ ਨੇ ਤੇਰੇ ਪੁੱਤਰ ਦਾ ਸਿਰ ਕੱਟ ਕੇ ਧਰਤੀ ਤੇ ਜਦੋਂ ਡੇਗ ਦਿੱਤਾ ਤੇ ਸਾਰੀ ਦੀ ਸਾਰੀ ਫੌਜ ਉਸ ਵੇਲੇ ਵੇਖ ਕੇ ਡਰ ਨੂੰ ਤਾਰਨ ਕਰਕੇ ਪਿਛਾਂ ਦੌੜੀ। ਸੁਣਤ ਨਵਾਬ ਸ਼ੋਕ ਧਰ ਪਾਰੀ, ਬਹਿਓ ਬਿਲੋਚਣ ਤੇ ਬਹੁ ਬਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੂਬੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰਾ ਦੂਸਰਾ ਪੁੱਤਰ ਵੀ ਮਾਰਿਆ ਗਿਆ, ਉਸ ਵੇਲੇ ਬੜਾ ਜ਼ਿਆਦਾ ਸੋਗ ਨੂੰ ਧਾਰਨ ਕੀਤਾ ਸੂਬੇ ਨੇ, ਤੇ ਅੱਖਾਂ ਦੇ ਵਿੱਚੋਂ ਹੰਝੂ ਡਿੱਗਣ ਲੱਗੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਦੇ ਆਦਿ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪੁੱਤਰ ਮਰੇ ਤੇ ਸ਼ੋਕ ਪਾ, ਰੋਦਤ ਨਵਾਬ ਵਿਸਾਲ, ਤਿਸ ਛਿਨ ਕੋ ਪਛਤਾਵਤੋ ਜਬ ਚੜ ਆਏ ਉਤਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੁੱਤਰ ਦੀ ਮੌਤ ਦੀ ਖਬਰ ਮਿਲੀ ਸੂਬੇ ਨੂੰ, ਉਸ ਵੇਲੇ ਬਹੁਤ ਜ਼ਿਆਦਾ ਸੂਬਾ ਪਛਤਾਇਆ, ਉਸ ਵੇਲੇ ਨੂੰ ਯਾਦ ਕਰਕੇ ਪਛਤਾਉਂਦਾ ਕਿ ਜਦੋਂ ਫੌਜ ਦੀ ਚੜਾਈ ਕਰਕੇ ਆਇਆ ਸੀ।
ਇਮ ਦੇਖਿਓ ਜਬ ਅਬਦਲ ਖਾਨ, ਲੋਕ ਲੜਨ ਤੇ ਹਟੇ ਮਹਾਨ।
ਕਵੀ ਜੀ ਲਿਖਦੇ ਨੇ ਕਿ ਜਦੋਂ ਸੂਬੇ ਨੂੰ ਰੋਂਦਾ ਵੇਖਿਆ, ਉਸ ਵੇਲੇ ਜਿਹੜੇ ਥੋੜੇ ਬਹੁਤੇ ਲੜ ਰਹੇ ਸਨ ਉਹਨਾਂ ਨੇ ਵੀ ਲੜਨ ਤੋਂ ਟਾਲਾ ਕੀਤਾ।
ਆਪ ਆਪ ਕੇ ਥਿਰੇ ਪਛੇਰੇ, ਕੋ ਕੋ ਚਲੇ ਤੁਪਕ ਤੇ ਸਵੇਰੇ।
ਇੱਕ ਦੂਜੇ ਦੇ ਪਿੱਛੇ ਹੋ ਕੇ ਰੋਗੇ ਨੇ, ਕੋਈ ਕੋਈ ਬੰਦੂਕ ਉਸ ਵੇਲੇ ਚੱਲਦੀ।
ਜੰਗ ਉਝਾਰ ਸਮਾਨ ਬਿਲੋਕਾ, ਪਿਖ ਨਵਾਬ ਕੋ ਸਭ ਕੋ ਸ਼ੋਕਾ।
ਜਿਹੜਾ ਜੰਗ ਬੜਾ ਮੱਚਿਆ ਹੋਇਆ ਸੀ ਉਹ ਹੁਣ ਬਿਲਕੁਲ ਮੱਠਾ ਪੈ ਗਿਆ, ਕੋਈ ਕੋਈ ਬੰਦੂਕ ਚੱਲਣ ਦੀ ਆਵਾਜ਼ ਆਉਂਦੀ ਹੈ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਜਾੜ ਹੋ ਗਿਆ, ਸੁੰਨ ਸਮਾਧ ਹੋ ਗਿਆ।
ਪਿਖ ਨਵਾਬ ਕੋ ਸਭ ਕੋ ਸ਼ੋਕਾ,
ਕਹਿਣ ਤੋਂ ਪਾਵੈ ਕਿ ਨਵਾਬ ਵੱਲ ਵੇਖ ਕੇ ਸਾਰਿਆਂ ਨੂੰ ਸੋਗ ਪੈਦਾ ਹੁੰਦਾ ਹੈ, ਕਿਉਂਕਿ ਉਹਦੇ ਦੋਵੇਂ ਪੁੱਤਰ ਮਾਰੇ ਗਏ ਨੇ। ਜਿਸ ਤਰ੍ਹਾਂ ਦੁਖੀ ਨਵਾਬ ਹੈ, ਇਸ ਤਰ੍ਹਾਂ ਉਹਦੇ ਸੈਨਿਕ ਵੀ ਦੁਖੀ ਹੋ ਗਏ।
ਦੋਨੋਂ ਖਤਰੀ ਢਿੱਗ ਚੱਲ ਆਏ, ਜਿਨੋ ਲੜਨ ਕੋ ਸਰਬ ਚੜਾਏ।
ਉਹ ਦੋਵੇਂ ਖੱਤਰੀ ਕਰਮਚੰਦ ਤੇ ਰਤਨ ਚੰਦ ਹੁਣ ਮੁੜ ਕੇ ਵਾਪਸ ਆ ਗਏ ਨੇ, ਜਿਨ੍ਹਾਂ ਦੋਵਾਂ ਨੇ ਸਾਰਿਆਂ ਨੂੰ ਲੜਨ ਦੇ ਵਾਸਤੇ ਪ੍ਰੇਰਿਆ ਸੀ।
ਕਰੇ ਤ੍ਰਾਸ ਥਿਰ ਦੂਰ ਰਹੇ ਹੈ, ਮਰੇ ਬਹੁਤ ਲਗ ਜੀਤ ਲਏ ਹੈ।
ਸੂਬੇ ਤੋਂ ਡਰਦੇ ਨੇ, ਇਸ ਕਰਕੇ ਦੋਵੇਂ ਦੂਰ ਹੀ ਖਲੋਤੇ ਨੇ।
ਮਰੇ ਬਹੁਤ ਲਗ ਜੀਤ ਲਏ ਹੈ, ਬਹੁਤੇ ਜ਼ਿਆਦਾ ਮਰ ਗਏ ਨੇ, ਥੋੜੇ ਹੀ ਬਚੇ ਨੇ। ਕਿਤਕ ਬਾਰ ਲਓ ਰੁਦਤ ਥਿਰਿਓ ਹੈ, ਬਹੁਰ ਨਵਾਬ ਵਿਚਾਰ ਕਰਿਓ ਹੈ।
ਕਵੀ ਜੀ ਲਿਖਦੇ ਨੇ ਕਿ ਥੋੜੀ ਦੇਰ ਇਸੇ ਤਰੀਕੇ ਦੇ ਨਾਲ ਸੂਬਾ ਰੋਂਦਾ ਰਿਹਾ, ਥੋੜੀ ਦੇਰ ਤੋਂ ਬਾਅਦ ਫਿਰ ਉਸਨੇ ਆਪਣੇ ਮਨ ਦੇ ਨਾਲ ਵਿਚਾਰ ਕੀਤਾ।
ਸਭ ਲਸ਼ਕਰ ਕੋ ਅਹੋ ਆਧਾਰਾ, ਵਿਦਤੈ ਬਾਤ ਗੁਰੂ ਤੇ ਹਾਰਾ।
ਸੋਚਦਾ ਹੈ ਸੂਬਾ ਕਿ ਸਾਰੇ ਲਸ਼ਕਰ ਦਾ ਮੈਂ ਆਸਰਾ ਹਾਂ, ਮੈਂ ਆਧਾਰ ਹਾਂ, ਜੇਕਰ ਮੈਂ ਹੀ ਹਿੰਮਤ ਨੂੰ ਹਾਰ ਦੇਵਾਂਗਾ ਤੇ ਇਹ ਗੱਲ ਪ੍ਰਗਟ ਹੋ ਜਾਏਗੀ ਕਿ ਗੁਰੂ ਤੋਂ ਹਾਰ ਗਏ।
ਸ਼ਾਹ ਜਹਾਂ ਸੁਣ ਦੇਹ ਨਿਕਾਰਾ, ਕਹਾਂ ਰਹੋ ਮੈਂ ਖਾਏ ਹਾਰਾ।
ਸੋਚਦਾ ਹੈ ਕਿ ਬਾਦਸ਼ਾਹ ਵੀ ਮੈਨੂੰ ਕੱਢ ਦੇਗਾ, ਸੂਬੇਦਾਰੀ ਤੋਂ ਖਾਰਜ ਕਰ ਦੇਵੇਗਾ, ਫਿਰ ਮੈਂ ਕਿੱਥੇ ਰਹਿ ਕੇ ਆਪਣਾ ਗੁਜ਼ਾਰਾ ਚਲਾਵਾਂਗਾ। ਪੁੱਤਰ ਗਏ ਮਾਰ ਵੀਰ ਬਿਸਾਲੇ, ਤਿੱਕ ਜੀਵਨ ਮੇਰੋ ਇਸ ਕਾਲੇ। ਸੋਚਦਾ ਹੈ ਮੇਰੇ ਪੁੱਤਰ ਦੋਵੇਂ ਮਾਰੇ ਗਏ ਨੇ, ਜਿਹੜੇ ਵੱਡੇ ਵੀਰ ਬਹਾਦਰ ਸਨ, ਤਰਕਾਰ ਹੈ ਉਹਨਾਂ ਤੋਂ ਬਾਅਦ ਮੇਰਾ ਜੀਣਾ। ਹਰ ਗੋਬਿੰਦ ਕੋ ਗਹੁ ਕੇ ਮਾਰੋ, ਤੋ ਜੀਵਨ ਕੋ ਨੀਕ ਨਿਹਾਰੋ। ਸੋਚਦਾ ਹੈ ਸੂਬਾ ਕਿ ਜੇਕਰ ਹਰ ਗੋਬਿੰਦ ਨੂੰ ਫੜ ਦਵਾਂਗਾ ਜਾਂ ਮਾਰ ਦਾਂਗਾ ਤਾਂ ਹੀ ਮਾਨੋ ਕਿ ਮੇਰਾ ਜੀਵਣਾ ਚੰਗਾ ਹੈ। ਨਤ ਜਹ ਪੁੱਤਰ ਗਏ ਮਾਰੇ ਆਗੇ, ਜਾਉ ਆਪ ਮੈਂ ਤਿੰਨ ਸੰਗ ਲਾਗੇ। ਸੋਚਦਾ ਹੈ ਕਿ ਜੇ ਹਰ ਗੋਬਿੰਦ ਨੂੰ ਨਾ ਮਾਰ ਸਕਿਆ ਤੇ ਜੇ ਹਰ ਗੋਬਿੰਦ ਨੂੰ ਫੜ ਵੀ ਨਾ ਸਕਿਆ ਤੇ ਫਿਰ ਜਿੱਥੇ ਮਰ ਕੇ ਮੇਰੇ ਪੁੱਤਰ ਗਏ ਨੇ ਨਾ, ਉੱਥੇ ਹੀ ਮੈਂ ਵੀ ਚਲਿਆ ਜਾਵਾਂਗਾ। ਲੜ ਬੇ ਹਟੋ ਨਹੀਂ ਮੁਝ ਨੀਕੀ, ਬਾਦਸ਼ਾਹ ਦਿਸ਼ ਤੇ ਹੋਏ ਫੀਕੀ। ਇਸ ਕਰਕੇ ਸੋਚਿਆ ਹੈ ਇਸ ਵੇਲੇ ਮੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਹੋਵੇਗੀ ਕਿ ਮੈਂ ਲੜਾਈ ਤੋਂ ਮੂੰਹ ਮੋੜ ਦਿਆਂ। ਜੇ ਇਸ ਤਰ੍ਹਾਂ ਕਰਾਂਗਾ ਤੇ ਬਾਦਸ਼ਾਹ ਦੇ ਵੱਲੋਂ ਮੇਰੀ ਜਿਹੜੀ ਗੱਲ ਹੈ ਨਾ ਉਹ ਫਿੱਕੀ ਹੋ ਜਾਏਗੀ। ਜਗ ਮੈਂ ਨਿੰਦਾ ਬਿਥਰੈ ਮੇਰੀ, ਅਸ ਜੀ ਤੇ ਆਛੀ ਮ੍ਰਿਤ ਹੇਰੀ। ਸੋਚਦਾ ਹੈ ਕਿ ਦੂਸਰੇ ਪਾਸੇ ਦੁਨੀਆਂ ਦੇ ਵਿੱਚ ਮੇਰੀ ਬਹੁਤ ਜ਼ਿਆਦਾ ਨਿੰਦਿਆ ਹੋਵੇਗੀ, ਇਹਦੇ ਤੋਂ ਚੰਗੀ ਗੱਲ ਤੇ ਹੈ ਕਿ ਭਾਵੇਂ ਮੈਂ ਮਰ ਜਾਵਾਂ ਪਰ ਸਾਹਮਣੇ ਜ਼ਰੂਰ ਮੈਨੂੰ ਜਾਣਾ ਚਾਹੀਦਾ। ਇਮ ਚਿਤ ਵਿਤ ਪਹੁੰਚੋ ਦ੍ਰਿਗ ਬਾਰੀ, ਅਵਲੋਕਤ ਪਾ ਜੰਗ ਉਜਾਰੀ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਸੋਚ ਸੋਚ ਕੇ ਆਪਣੀ ਅੱਖਾਂ ਦੇ ਹੰਝੂਆਂ ਨੂੰ ਪੂੰਝਿਆ ਹੈ ਸੂਬੇ ਨੇ ਤੇ ਫਿਰ ਉਜਾੜ ਪਿਆ ਜਿਹੜਾ ਮੈਦਾਨੇ ਜੰਗ ਹੈ ਨਾ ਉਸ ਨੂੰ ਦੇਖਿਆ।
ਕਟਕਾਏ ਕਰਾਇਓ ਦਿਨ ਆਈ, ਬਿਨਾ ਲੜੇ ਜੇ ਨਿਸ ਪਰ ਜਾਈ।
ਸੂਬੇ ਨੇ ਦੇਖਿਆ ਇੱਕ ਘੜੀ ਰਹਿੰਦੀ ਹੈ, ਇਸ ਤੋਂ ਬਾਅਦ ਦਿਨ ਢਲ ਜਾਏਗਾ, ਰਾਤ ਪੈ ਜਾਏਗੀ। ਬਿਨਾ ਲੜੇ ਜੇ ਨਿਸ ਪਰ ਜਾਈ, ਸੋਚਦਾ ਹੈ ਕਿ ਜੇਕਰ ਬਗੈਰ ਹੀ ਲੜਾਈ ਕੀਤੇ ਤੋਂ ਰਾਤ ਪੈ ਗਈ ਤਾਂ।
ਬਹੁਰ ਕਹਾਂ ਜਾਣੇ ਕਿਆ ਹੋਏ, ਲੜਬੇ ਸਮਾਂ ਨਾ ਪ੍ਰਾਪਤ ਹੋਏ।
ਸੋਚਦਾ ਹੈ ਕਿ ਰਾਤ ਦੇ ਵੇਲੇ ਕੁਝ ਪਤਾ ਨਹੀਂ ਲੱਗਣਾ ਕਿ ਕੀ ਹੋ ਰਿਹਾ, ਲੜਬੇ ਸਮਾਂ ਨਾ ਪ੍ਰਾਪਤ ਹੋਏ, ਲੜਨ ਦਾ ਸਮਾਂ ਪ੍ਰਾਪਤ ਨਹੀਂ ਹੋਵੇਗਾ।
ਸੈਨਾ ਪਤ ਜੁਤ ਸੁਤ ਮਰ ਗਏ, ਮਾਮੇ ਆਗੇ ਪ੍ਰਾਣਨ ਕੋ ਦਏ।
ਸੂਬਾ ਸੋਚਦਾ ਹੈ ਕਿ ਮੇਰੇ ਪੁੱਤਰਾਂ ਦੇ ਸਮੇਤ ਮੇਰੇ ਵੱਡੇ ਸੈਨਾਪਤੀ ਵੀ ਮਾਰੇ ਗਏ ਨੇ, ਮੇਰੇ ਪ੍ਰਾਣਾ ਤੋਂ ਪਿਆਰੇ ਜਿਹੜੇ ਸਾਰੇ ਨੇ ਨਾ ਉਤੇ ਮਾਰੇ ਗਏ ਨੇ, ਕੋਈ ਦਿਸਦਾ ਨੀ।
ਜਿਨ ਕੇ ਬਿਨਾ ਲੜਨ ਤੇ ਸੈਨਾ ਹਟ ਕਰ ਫਿਰੀ ਅਗਰ ਕੋ ਹੈ ਨਾ।
ਸੋਚਦਾ ਜਿਨ੍ਹਾਂ ਜਰਨੈਲਾਂ ਤੋਂ ਬਗੈਰ ਮੇਰੀ ਸੈਨਾ ਵੀ ਪਿਛਾਂ ਨੂੰ ਹਟ ਕੇ ਆ ਗਈ ਹੈ, ਕੋਈ ਵੀ ਅੱਗੇ ਜਾਣਾ ਨਹੀਂ ਚਾਹੁੰਦਾ ਜਿਨ੍ਹਾਂ ਚਿਰ ਸੈਨਾ ਦਾ ਕੋਈ ਮੁਖੀ ਨਾ ਹੋਵੇ।
ਇੱਕ ਮੈਂ ਰਹਿਓ ਮਰੋ ਕੈ ਮਾਰੋ, ਦੁਇ ਬਿਨ ਜੀਵਨ ਨਹੀਂ ਵਿਚਾਰੋ।
ਸੋਚਦਾ ਹੈ ਅਬਦੁਲ ਖਾਨ ਸੂਬਾ, ਇੱਕ ਮੈਂ ਹੀ ਬਚਿਆ ਹਾਂ, ਜਾਂ ਮਰਾਂ ਤੇ ਜਾਂ ਜਾ ਕੇ ਮਾਰਾਂ, ਦੋਵਾਂ ਗੱਲਾਂ ਦੇ ਵਿੱਚੋਂ ਇੱਕੋ ਹੀ ਗੱਲ ਹੋ ਸਕਦੀ ਹੈ।
ਦੋਨੋ ਖਤਰੀ ਜੀਵਤ ਜਾਣੇ, ਰਿਸ ਕੈ ਨਿਕਟ ਹਕਾਰਨ ਠਾਣੇ।
ਉਸ ਵੇਲੇ ਦੋਵੇਂ ਖੱਤਰੀ ਰਤਨ ਚੰਦ ਤੇ ਕਰਮ ਚੰਦ ਸੂਬੇ ਨੇ ਜਿਉਂਦੇ ਵੇਖੇ ਨੇ, ਗੁੱਸੇ ਦੇ ਨਾਲ ਉਹਨਾਂ ਨੂੰ ਆਪਣੇ ਕੋਲ ਬੁਲਾਇਆ।
ਕਹਿੰਦਾ ਸਦਾ ਹੈਫ ਸਦ ਤੁਮਰੇ ਤਾਈ, ਨਹੀਂ ਭਏ ਗੁਰ ਸਨਮੁਖ ਜਾਈ।
ਕਹਿੰਦਾ ਸੌ ਵਾਰ ਤੁਹਾਡੇ ਉੱਤੇ ਮੈਨੂੰ ਅਫਸੋਸ ਹੈ, ਸੌ ਵਾਰ ਤੁਹਾਨੂੰ ਲਾਣਤ ਹੈ ਕਿ ਤੁਸੀਂ ਗੁਰੂ ਦੇ ਸਾਹਮਣੇ ਇੱਕ ਵਾਰ ਵੀ ਨਹੀਂ ਗਏ।
ਹਤੇ ਪੰਚ ਸੂਰੇ ਸਰਦਾਰ, ਦੋਏ ਪੁੱਤਰ ਰਣ ਲੀਨੇ ਮਾਰ।
ਕਹਿੰਦਾ ਕਿ ਬਹਾਦਰ ਮੇਰੇ ਪੰਜ ਜਰਨੈਲ ਮਾਰੇ ਗਏ ਨੇ, ਬਹੁਤੀ ਸਾਰੀ ਫੌਜ ਦੇ ਸਮੇਤ, ਇਸ ਤੋਂ ਇਲਾਵਾ ਦੋ ਰਣ ਭੂਮੀ ਦੇ ਵਿੱਚ ਮੇਰੇ ਪੁੱਤਰ ਸ਼ਹੀਦ ਹੋ ਗਏ ਨੇ।
ਤੁਮ ਗੀ ਦੀ ਇਤ ਇਤ ਹੋਏ ਜਾਤੇ, ਨਹੀਂ ਸ਼ਸਤਰ ਮਾਰਤ ਅਰ ਖਾਤੇ।
ਕਹਿੰਦਾ ਜਦੋਂ ਦਾ ਜੰਗ ਸ਼ੁਰੂ ਹੋਇਆ ਪੰਜ ਵੱਡੇ ਜਰਨੈਲ ਮਾਰੇ ਗਏ ਨੇ, ਦੋ ਵੱਡੇ ਬਹਾਦਰ ਮੇਰੇ ਪੁੱਤਰ ਮਾਰੇ ਗਏ ਨੇ, ਪਰ ਤੁਹਾਨੂੰ ਇੱਕ ਖਰੋਂਚ ਤੱਕ ਨਹੀਂ ਆਈ, ਇਹਦਾ ਇਹੀ ਕਾਰਨ ਹੈ ਕਿ ਤੁਸੀਂ ਅੱਗੇ ਵੱਧ ਕੇ ਜੰਗ ਨਹੀਂ ਲੜਦੇ, ਪ੍ਰਹਾਰ ਨਹੀਂ ਕਰਦੇ, ਕਾਇਰ ਬਣ ਕੇ ਇਧਰ ਉਧਰ ਹੋ ਕੇ ਬਚ ਜਾਂਦੇ।
ਬੀਚ ਕਚਹਿਰੀ ਬਾਤ ਬਣਾਵੋ, ਰਾਰ ਛੇਰ ਕਰ ਵੀਰ ਹਨਾਵੋ।
ਕਹਿੰਦਾ ਕਿ ਮੇਰੀ ਕਚਹਿਰੀ ਦੇ ਵਿੱਚ ਜਾ ਕੇ ਤੁਸੀਂ ਇਸ ਤਰ੍ਹਾਂ ਦੀ ਵਿਉਂਤ ਬਣਾਈ ਕਿ ਮੈਨੂੰ ਉਕਸਾ ਕੇ ਤੁਸੀਂ ਜੰਗ ਭੂਮੀ ਦੇ ਵਿੱਚ ਝੋਕ ਦਿੱਤਾ।
ਅਬ ਮੁਝ ਸੰਗ ਅਗਾਰੀ ਚਾਲੋ, ਜੋ ਬੋਲਤ ਤਿਉ ਸ਼ਸਤਰ ਸੰਭਾਲੋ।
ਪਰ ਸੂਬਾ ਕਹਿੰਦਾ ਕਿ ਜੇਕਰ ਮੈਂ ਜਾਵਾਂਗਾ ਤੇ ਤੁਸੀਂ ਵੀ ਜੰਗ ਦੇ ਵਿੱਚ ਜ਼ਰੂਰ ਜਾਵੋਗੇ, ਜੇ ਮੇਰੇ ਪੁੱਤਰ ਤੇ ਸੈਨਾਪਤੀ ਮਾਰੇ ਗਏ ਨੇ ਤੇ ਤੁਹਾਡੀ ਵੀ ਜ਼ਰੂਰ ਮੌਤ ਹੋਵੇਗੀ ਜੇ ਮੈਂ ਜਿੱਤ ਨਾ ਸਕਿਆ। ਇਸ ਕਰਕੇ ਕਹਿੰਦਾ ਕਿ ਮੇਰੇ ਹੁਣ ਨਾਲ ਚੱਲੋ, ਜਿਵੇਂ ਗੱਲਾਂ ਕਰਦੇ ਸੀ ਨਾ ਉਸ ਤਰ੍ਹਾਂ ਗੱਲਾਂ ਨੂੰ ਕਰਕੇ ਪੂਰੀਆਂ ਵਿਖਾਓ।
ਭਾਏ ਕੂਰ ਨਹੀਂ ਬੋਲੇ ਬੈਨ, ਨਹੀਂ ਨਵਾਬ ਦਿਸ਼ਾ ਕਰ ਨੈਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਝੂਠੇ ਸਨ, ਸ਼ਰਮਿੰਦੇ ਹੋ ਗਏ ਨੇ, ਇਸ ਕਰਕੇ ਅੱਖਾਂ ਨੂੰ ਚੁੱਕ ਕੇ ਉਤਾਂ ਉਹਨਾਂ ਨੇ ਸੂਬੇ ਦੇ ਵੱਲ ਵੇਖਿਆ ਤੱਕ ਨਾ।
ਅਬਦੁਲ ਖਾਨ ਤਬ ਹੁਕਮ ਬਖਾਨਾ, ਬਜੇ ਦਮਾਮੇ ਨਾਦ ਮਹਾਨਾ।
ਅਬਦੁਲ ਖਾਨ ਨੇ ਚੜਾਈ ਦਾ ਹੁਕਮ ਦਿੱਤਾ ਹੈ, ਉਸ ਵੇਲੇ ਵੱਡੇ ਨਗਾਰੇ ਦੂਰੀਆਂ ਚੋਟਾਂ ਦੇ ਨਾਲ ਖੜਕਾਏ ਗਏ।
ਆਗੇ ਪਏ ਪਤਾਕਾ ਵਾਰੇ, ਉਮੜੇ ਵੀਰ ਕ੍ਰੋਧ ਕਰ ਪਾਰੇ।
ਝੰਡਿਆਂ ਨੂੰ ਫੜਨ ਵਾਲੇ ਅੱਗੇ ਅੱਗੇ ਝੰਡਿਆਂ ਨੂੰ ਫੜ ਕੇ ਜਾ ਰਹੇ ਨੇ ਤੇ ਬਹੁਤ ਜ਼ਿਆਦਾ ਕ੍ਰੋਧਵਾਨ ਜਿਹੜੇ ਸੂਰਮੇ ਨੇ ਉਹ ਉਮੜ ਕੇ ਜਾ ਰਹੇ ਨੇ।
ਚਲਿਓ ਨਵਾਬ ਆਪ ਧਰ ਕ੍ਰੋਧਾ, ਲੀਨੇ ਸਕਲ ਸਕੇਲ ਸੋਜੋਧਾ।
ਆਪਣੇ ਸਾਰੇ ਯੋਧਿਆਂ ਨੂੰ ਇਕੱਠਾ ਕੀਤਾ ਹੈ ਤੇ ਕ੍ਰੋਧ ਦੇ ਨਾਲ ਸੂਬਾ ਵੀ ਆਪ ਚੱਲ ਪਿਆ।
ਜਹਿਰਾਨ ਖੇਤ ਗੁਰੂ ਭੱਟ ਠਾਂਡੇ, ਰੋਪੇ ਪਾਏ ਸ਼ਸਤਰ ਗਹਿ ਗਾਡੇ।
ਜਿੱਥੇ ਕਿ ਰਣ ਖੇਤ ਦੇ ਵਿੱਚ ਗੁਰੂ ਦੇ ਸੂਰਮੇ ਡਟੇ ਹੋਏ ਨੇ, ਕ੍ਰੋਧ ਦੇ ਨਾਲ ਸ਼ਸਤਰਾਂ ਨੂੰ ਜਿਨ੍ਹਾਂ ਨੇ ਦ੍ਰਿੜਤਾ ਦੇ ਨਾਲ ਫੜਿਆ ਹੋਇਆ, ਉੱਥੇ ਸਾਰੇ ਦੇ ਸਾਰੇ ਪਹੁੰਚਣਾ ਚਾਹੁੰਦੇ।
ਬਹੁ ਰਣ ਕੀਨ ਲਥੇਰ ਪਥੇਰਾ, ਬਿਧੀ ਚੰਦ ਸਿੱਖ ਵੀਰ ਬਡੇਰਾ।
ਇਸ ਯੁੱਧ ਦੇ ਵਿੱਚ ਬਹੁਤਾ ਜ਼ਿਆਦਾ ਜੰਗ ਬਹਾਦਰ ਸੂਰ ਵੀਰ ਬਿਧੀ ਚੰਦ ਨੇ ਲੜਿਆ ਸੀ।
ਟਿਕ ਤੁਰ ਕਣ ਕੋ ਗੁਰ ਟਿਗ ਗਯੋ, ਸਗਰੋ ਭੇਤ ਸੁਨਾਵਤ ਪਾਯੋ।
ਤੁਰਕਾਂ ਦੀ ਆ ਰਹੀ ਫੌਜ ਨੂੰ ਦੇਖ ਕੇ ਭਾਈ ਬਿਧੀ ਚੰਦ ਜੀ ਸਤਿਗੁਰਾਂ ਨੂੰ ਭੇਦ ਦੱਸਣ ਦੇ ਵਾਸਤੇ ਸਤਿਗੁਰਾਂ ਦੇ ਕੋਲ ਪਹੁੰਚੇ।
ਕਹਿੰਦੇ ਨੇ, ਮਹਾਰਾਜ ਹੇਰੋ ਰਿਪ ਆਏ, ਰਹਿ ਇਤਕ ਪੇ ਮ੍ਰਿਤੂ ਸਮਧਾਏ।
ਕਹਿੰਦਾ, ਹੇ ਮਹਾਰਾਜ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਦੇਖੋ ਵੈਰੀਆਂ ਦਾ ਬਹੁਤ ਸਾਰਾ ਦਲ ਚੜ ਕੇ ਆ ਗਿਆ,
ਰਹੇ ਇਤਕ ਪੇ ਮ੍ਰਿਤੂ ਸਮਧਾਏ। ਜਿੰਨੇ ਕ ਬਚੇ ਹੋਏ ਨੇ ਮੌਤ ਤੋਂ ਉਹ ਹੁਣ ਸਾਰੇ ਇਕੱਠੇ ਚੜ ਕੇ ਆ ਰਹੇ। ਅਬ ਕੇ ਮਚੈ ਜੰਗ ਬੜ ਪਾਰੀ, ਜੀਤ ਬਾਹਨੀ ਉਮੜੀ ਸਾਰੀ।
ਭਾਈ ਬਿਧੀ ਚੰਦ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਹੁਣ ਬਹੁਤ ਵੱਡਾ ਘਮਸਾਨ ਦਾ ਜੰਗ ਮਚੇਗਾ, ਕਿਉਂਕਿ ਜਿੰਨੀ ਵੀ ਬਾਣੀ ਜਿੰਨੀ ਵੀ ਫੌਜ ਜਿਉਂਦੀ ਸੀ ਤੁਰਕਾਂ ਦੀ ਉਹ ਸਾਰੀ ਉਮੜ ਕੇ ਆ ਗਈ।
ਇਨ ਕੇ ਅੰਤ ਪਾਏ ਰਣ ਅੰਤ, ਹੋਵੇ ਗੋਇਬ ਗੁਰੂ ਭਗਵੰਤ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਜਦੋਂ ਇਨ੍ਹਾਂ ਤੁਰਕਾਂ ਦਾ ਅੰਤ ਹੋ ਗਿਆ, ਉਸੇ ਵੇਲੇ ਰਣ ਭੂਮੀ ਦਾ ਵੀ ਅੰਤ ਹੋ ਜਾਵੇਗਾ ਹੇ ਗੁਰੂ ਭਗਵਾਨ ਜੀ, ਕਿਉਂਕਿ ਸਾਰੇ ਇਕੱਠੇ ਹੁਣ ਆ ਰਹੇ ਨੇ।
ਸ੍ਰੀ ਹਰ ਗੋਬਿੰਦ ਸੁਣ ਤੇ ਉਚਾਰੇ, ਹੋਤੇ ਪੰਜ ਸਰਦਾਰ ਸੋ ਮਾਰੇ।
ਭਾਈ ਬਿਧੀ ਚੰਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਿਧੀ ਚੰਦ, ਮੈਂ ਜਾਣਦਾ ਹਾਂ ਕਿ ਪੰਜ ਇਨ੍ਹਾਂ ਦੇ ਵੱਡੇ ਸਰਦਾਰ ਸਨ, ਵੱਡੇ ਜਰਨੈਲ ਸਨ, ਉਹ ਤੇ ਮਾਰੇ ਗਏ ਨੇ। ਦਵੈ ਨਵਾਬ ਕੇ ਸੁਤ ਹੱਥ ਹੋਏ, ਮੁਖ ਪਟ ਰਹੇ ਉਹ ਨਹੀਂ ਅਬ ਕੋਏ।
ਗੁਰੂ ਜੀ ਕਹਿੰਦੇ ਨੇ, ਪੰਜ ਸਰਦਾਰ ਸਨ ਉਹ ਮਾਰੇ ਗਏ ਨੇ, ਦੋ ਸੂਬੇ ਦੇ ਪੁੱਤਰ ਸਨ ਉਹ ਵੀ ਮਾਰੇ ਗਏ ਨੇ,
ਇਸ ਕਰਕੇ ਹੁਣ ਇਹ ਕੱਲਾ ਸੂਬਾ ਹੀ ਰਹਿੰਦਾ ਤੇ ਜਿਹਦੇ ਨਾਲ ਸੈਨਿਕਾਂ ਦੀ ਫੌਜ ਹੈ, ਕਿਉਂਕਿ ਅੱਠ ਹਿੱਸਿਆਂ ਦੇ ਵਿੱਚ ਫੌਜ ਦੀ ਵੰਡ ਕੀਤੀ ਸੀ। ਪੰਜ ਜਰਨੈਲ ਸਨ, ਦੋ ਸੂਬੇ ਦੇ ਲੜਕੇ ਸਨ, ਅੱਠਵਾਂ ਉਹ ਆਪ ਸੀ। ਇਸ ਤਰੀਕੇ ਦੇ ਨਾਲ ਕਹਿੰਦੇ ਨੇ, ਪੰਜ ਮਾਰੇ ਗਏ ਨੇ ਸਰਦਾਰ, ਦੋ ਪੁੱਤਰ ਵੀ ਮਾਰੇ ਗਏ ਨੇ, ਹੁਣ ਇਕੱਲਾ ਰਹਿ ਗਿਆ ਹੈ ਅਬਦੁਲ ਖਾਨ।
ਆਪੇ ਆਇਓ ਅਬਦੁਲ ਖਾਨ, ਰਣ ਕੀ ਚਾਹਤ ਵਿਜੈ ਮਹਾਨ।
ਸਤਿਗੁਰੂ ਜੀ ਕਹਿੰਦੇ ਨੇ ਮੈਂ ਜਾਣਦਾ ਹਾਂ ਅਬਦੁਲ ਖਾਨ ਸੂਬਾ ਹੁਣ ਆਪ ਆ ਰਿਹਾ ਹੈ, ਰਣ ਦੇ ਵਿੱਚ ਉਹ ਆਪਣੀ ਜਿੱਤ ਚਾਹੁੰਦਾ ਹੈ।
ਅਪਰ ਤੁਰਕ ਸਭ ਸਿੱਖਿਆਨ ਮਾਰੇ, ਰਹਿ ਸ਼ੇਸ਼ ਸੋਇਆਏ ਸਾਰੇ।
ਗੁਰੂ ਜੀ ਕਹਿੰਦੇ ਨੇ ਹੋਰ ਤੁਰਕਾਂ ਨੂੰ ਸਾਰਿਆਂ ਸਿੱਖਾਂ ਨੇ ਮਾਰ ਦਿੱਤਾ ਹੈ, ਥੋੜੇ ਜੇ ਜਿਹੜੇ ਰਹਿ ਗਏ ਨੇ ਨਾ ਉਹ ਸੂਬੇ ਦੇ ਨਾਲ ਆ ਰਹੇ ਨੇ।
ਅਬੈ ਜੰਗ ਇਸ ਜੰਗ ਹਮਾਰਾ, ਦੇਖੋ ਸਗਰੇ ਬਲ ਜਿਸ ਪਾਰਾ।
ਹੁਣ ਇਸ ਅਬਦੁਲ ਖਾਨ ਸੂਬੇ ਦੇ ਨਾਲ ਮੇਰਾ ਜੰਗ ਹੋਵੇਗਾ, ਤੁਸੀਂ ਸਾਰੇ ਦੇ ਸਾਰੇ ਇਸ ਜੰਗ ਨੂੰ ਵੇਖਿਓ।
ਕਰੋ ਨਿਦਾਨ ਤੁਰਕ ਗਣ ਕੇਰਾ, ਨਹੀਂ ਪ੍ਰਤਾਪ ਲਖੈ ਇਹ ਮੇਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਹੁਣ ਸਾਰਿਆਂ ਤੁਰਕਾਂ ਦਾ ਖਾਤਮਾ ਕਰ ਦੇਵਾਂਗਾ, ਨਹੀਂ ਪ੍ਰਤਾਪ ਲਖੈ ਹੈ ਮੇਰਾ, ਇਹ ਸੂਬਾ ਮੇਰੇ ਪ੍ਰਤਾਪ ਨੂੰ ਨਹੀਂ ਜਾਣਦਾ।
ਪ੍ਰਾਣ ਦੇਣ ਕੋ ਚਾਹਤ ਮਾਨੇ, ਸਨੇ ਸਨੇ ਸਭ ਹੋਵੇ ਹਾਨੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਾਣ ਦੇਣਾ ਚਾਹੁੰਦਾ ਹੈ ਇਹ ਮੂਰਖ ਮਾਨੇ, ਹੌਲੀ ਹੌਲੀ ਸਾਰਿਆਂ ਦੀ ਮੌਤ ਹੋ ਜਾਏਗੀ।
ਕਰੈ ਰਾਜ ਸਿੱਖ ਸੇਵਕ ਮੇਰੇ, ਦੀਏ ਸਕਾਮ ਪ੍ਰਾਣ ਇਸ ਬੇਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਵੀ ਸਮਾਂ ਆਵੇਗਾ ਕਿ ਮੇਰੇ ਜਿਹੜੇ ਸਿੱਖ ਸੇਵਕ ਨੇ ਉਹ ਰਾਜ ਕਰਨਗੇ, ਜਿਨ੍ਹਾਂ ਨੇ ਸਕਾਮਤਾ ਦੇ ਵਾਸਤੇ ਪ੍ਰਾਣ ਦਿੱਤੇ।
ਨਿਸ਼ਕਾਮੀ ਕੇਵਲ ਕੋ ਪਾਵੇ, ਸਹਿਕਾਮੀ ਸਿੱਖ ਰਾਜ ਕਮਾਵੇ।
ਇੱਕ ਹੁੰਦਾ ਹੈ ਨਿਸ਼ਕਾਮ, ਇੱਕ ਹੁੰਦਾ ਹੈ ਸਹਿਕਾਮ। ਸਹਿਕਾਮ ਦਾ ਭਾਵ ਹੈ ਕਿ ਜਿਹੜਾ ਕਿਸੇ ਕਾਮਨਾ ਨੂੰ ਰੱਖ ਕੇ ਕੋਈ ਕੰਮ ਕਰਦਾ ਹੈ।
ਇੱਕ ਹੁੰਦਾ ਹੈ ਨਿਸ਼ਕਾਮ, ਜਿਹਦੇ ਮਨ ਦੇ ਵਿੱਚ ਕੋਈ ਵੀ ਕਾਮਨਾ ਨਹੀਂ ਹੁੰਦੀ ਤੇ ਬਗੈਰ ਹੀ ਕਾਮਨਾ ਤੋਂ ਕੋਈ ਕਾਰਜ ਕਰਦਾ ਹੈ।
ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਜਿਹੜੇ ਸਹਿਕਾਮੀ ਸਿੱਖ ਮੇਰੀ ਸਹਾਇਤਾ ਦੇ ਵਾਸਤੇ ਲੜੇ ਨੇ, ਜਿਨ੍ਹਾਂ ਨੇ ਰਣ ਭੂਮੀ ਦੇ ਵਿੱਚ ਸ਼ਹਾਦਤ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਰਾਜ ਮਿਲੇਗਾ। ਤੇ ਗੁਰੂ ਜੀ ਕਹਿੰਦੇ ਨੇ ਜਿਹੜੇ ਨਿਸ਼ਕਾਮਨਾ ਦੇ ਨਾਲ ਲੜੇ ਨੇ ਉਹ ਮੋਕਸ਼ ਦੀ ਪ੍ਰਾਪਤੀ ਕਰਨਗੇ।
ਹਿੰਦ ਧਰਮ ਕੋ ਰਾਖੈ ਜਗ ਮੈਂ, ਚਲੈ ਚਲਾਵੈ ਸਿੱਖੀ ਮਗ ਮੈਂ।
ਹਿੰਦੂ ਧਰਮ ਦੀ ਰੱਖਿਆ ਕਰਨਗੇ ਦੁਨੀਆਂ ਦੇ ਉੱਤੇ, ਚਲੈ ਚਲਾਵੈ ਸਿੱਖੀ ਮਗ ਕੋ, ਔਰ ਇਸ ਦੇ ਵਿੱਚ ਇੱਕ ਨਵਾਂ ਰਸਤਾ ਤੋਰਨਗੇ ਜਿਹੜਾ ਕਿ ਸਿੱਖੀ ਦਾ ਰਸਤਾ ਹੋਵੇਗਾ।
ਪੁਣ ਮ੍ਰਿਤ ਹੋਏ ਮੋਹੇ ਮਿਲ ਆਏ, ਸ਼ੁਭ ਗਤ ਕੋ ਪ੍ਰਾਪਤ ਹੋਏ ਜਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸਮਾਂ ਪਾ ਕੇ ਇਹਨਾਂ ਦੀ ਮੌਤ ਹੋਵੇਗੀ ਤੇ ਫਿਰ ਸਾਰੇ ਦੇ ਸਾਰੇ ਮੇਰੇ ਕੋਲ ਹੀ ਆਣ ਕੇ ਪਹੁੰਚਣਗੇ, ਚੰਗੀ ਮੋਕਸ਼ ਦੀ ਗਤੀ ਦੀ ਇਹਨਾਂ ਨੂੰ ਪ੍ਰਾਪਤੀ ਹੋਵੇਗੀ।
ਇਮ ਕਹਿ ਗੁਰੂ ਕੋ ਬਜਿਓ ਨਗਾਰਾ, ਸਾਵਧਾਨ ਪੇ ਸਿੱਖ ਜੁਜਾਰਾ।
ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਨਗਾਰੇ ਨੂੰ ਵਜਾਉਣ ਦਾ ਹੁਕਮ ਦਿੱਤਾ ਹੈ, ਸਾਰੇ ਦੇ ਸਾਰੇ ਸਤਿਗੁਰਾਂ ਦੇ ਸਮੇਤ ਜੁਝਾਰੂ ਸੂਰਮੇ ਲੜਨ ਦੇ ਵਾਸਤੇ ਤਿਆਰ ਹੋਏ ਨੇ। ਇਸ ਤਰੀਕੇ ਦੇ ਨਾਲ ਤਿਆਰੀ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਉਂਕਿ ਜਿਹੜਾ ਨਿਤਨੇਮ ਹੈ ਉਹ ਬਾਹਰ ਘਾਹ ਦੇ ਉੱਤੇ ਧੁੱਪੇ ਹੋਣਾ ਹੈ, ਇਸ ਕਰਕੇ 2-4 ਮਿੰਟ ਮੈਂ ਪਹਿਲਾਂ ਹੀ ਇਸ ਜਗ੍ਹਾ ਦੇ ਉੱਤੇ ਆਪਣੀ ਕਥਾ ਦੀ ਸਮਾਪਤੀ ਕਰਦਾ ਹਾਂ, ਔਰ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਖਿਮਾ ਦਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।